ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਾਰ ਜਾ ਕਾ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧੁਆਈਆ ਮੇਰੇ ਜੀਅੜੇ ਤਾ ਸਰਬ ਸੁਖ ਪਾਵ ਹੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ
ਮੁਸਲਮਾਨ ਦੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਮੇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਤਾਂ ਬਹੁਤ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਹਨਾਂ ਨੂੰ ਗਰੀਬ ਨਵਾਜ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ ਮਹਾਨ ਰਹਿਮਤਾਂ ਦੇ ਦਾਤੇ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਸੰਗਤ ਦੇ ਵਿੱਚ ਜੁੜ ਕੇ ਡੁਬੇ ਡੁਬੇ ਪਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਸ਼ਨ ਕਰਨੀਆਂ ਹਨ। ਨਤਮਸਤਕ ਹੋ ਕੇ ਸਤਸੰਗਤ ਦੇ ਵਿੱਚ ਜੁੜ ਕੇ ਗੁਰਬਾਣੀ ਦਾ ਨਿਤਨੇਮ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਨ ਕਰ ਰਹੀਆਂ ਹਨ। ਸਤ ਸੰਗਤ ਦੇ ਅੱਜ ਬਹੁਤ ਸੁਭਾਗਾ ਭਰਿਆ, ਖੁਸ਼ੀਆਂ ਭਰਿਆ, ਬਖਸ਼ਿਸ਼ਾਂ ਭਰਿਆ, ਰਹਿਮਤਾਂ ਭਰਿਆ ਮਹਾਨ ਪਵਿੱਤਰ ਗੁਰਪੁਰਬ ਹੈ। ਭਾਵ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹਨਾਂ ਨੂੰ ਆਦਿ ਬੇਦ ਕਰਕੇ ਸੰਬੋਧਨ ਕੀਤਾ ਗਿਆ ਹੈ। ਸਭ ਤੋਂ ਪਹਿਲੀ ਜਿਹੜੀ ਮੁੱਢ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੇਦ ਲਿਖੀ ਗਈ ਉਸ ਦਾ ਅੱਜ ਦੇ ਦਿਨ ਸੰਮਤ 1661 ਬਿਕਰਮੀ ਸੰਮਤ 1604 ਈਸਵੀ ਸੰਮਤ 1604 ਈਸਵੀ ਸਨ ਭਾਦਰੋਂ ਸੁਦੀ ਏਕਮ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲਾ ਪ੍ਰਕਾਸ਼ ਕੀਤਾ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਾਉਂਦੇ ਨਾ ਇਹਨਾਂ ਗੁਰਸਿੱਖਾਂ ਤੋਂ ਭਾਈ ਸਾਹਿਬ ਕਹਿੰਦੇ ਬਲਹਾਰ ਅਤੇ ਕੁਰਬਾਨ ਜਾਂਦਾ ਹਾਂ ਜਿਹੜੇ ਭਾਵਨਾ ਸ਼ਰਧਾ ਧਾਰ ਕੇ ਆਪਣੇ ਸਤਿਗੁਰੂ ਦੇ ਗੁਰਪੁਰਬ ਮਨਾਉਂਦੇ ਹੈ, ਗੁਰਪੁਰਬਾਂ ਦੇ ਸਮਾਗਮ ਕਰਦੇ ਹਨ, ਸਤਿਗੁਰੂ ਦੀ ਬੇੜੀ ਹਜ਼ੂਰੀ ਵਿਖੇ ਦੂਰ ਕਰਕੇ ਸਾਧ ਸੰਗਤ ਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਮਾਤ ਲੋਕ ਤੇ ਸਾਡੀ ਕਲਿਆਣ ਵਾਸਤੇ ਅਵਤਾਰ ਧਾਰਿਆ ਔਰ ਸਾਨੂੰ ਪਾਵਨ ਗੁਰਬਾਣੀ ਦੇ ਉਪਦੇਸ਼ਾਂ ਦੇ ਨਾਲ ਜੋੜਿਆ। ਦੇਸੀ ਨਾ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਦੇ ਲਾਲੋ ਔਰ ਫਿਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਆਵਹੋ ਸਿੱਖ ਸਤਿਗੁਰੂ ਕੇ ਪਿਆਰ ਹੋ ਆਵਹੋ ਸੱਚੀ ਬਾਣੀ। ਚੌਥੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ ਵਾਹਿ ਵਾਹਿ ਬਾਣੀ ਨਿਰੰਕਾਰ ਹੈ ਤਿਸ ਜੇ ਬਡਾਵਰ ਨਾ ਕੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਡੇ ਤੇ ਰਹਿਮਤਾਂ ਕੀਤੀਆਂ ਧਰਤੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਐਸੀਆਂ ਮਹਾਨ ਬਖਸ਼ਿਸ਼ਾਂ ਦੇ ਅਸੀਂ ਅਧਿਕਾਰੀ ਬਣੇ। ਸਤ ਸੰਗਤ ਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦੀਵਿਆਂ ਦਾ ਪਾਰ ਉਤਾਰਾ ਕਰਦੇ ਹੋਏ ਜਿੱਥੇ ਵੀ ਚਰਨ ਪਾਏ ਦੁਨੀਆਂ ਅੰਦਰ ਸਤਿਗੁਰੂ ਜੀ ਨੇ ਸੰਸਾਰ ਦੇ ਜੀਵਾਂ ਨੂੰ ਗੁਰਬਾਣੀ ਦੇ ਪਾਵਨ ਉਪਦੇਸ਼ਾਂ ਨਾਲ ਜੋੜਿਆ ਹੈ। ਜਿੰਨੇ ਵੀ ਦੁਨੀਆਂ ਵਿੱਚ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਹੋਏ ਵੱਡੇ ਵੱਡੇ ਸਾਧਨਾ ਕਰਨ ਵਾਲੇ ਤਪੱਸਵੀ ਸਾਧੂ ਜਨ ਹੋਏ ਮਹਾਤਮਾ ਹੋਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਕਿਸੇ ਨੇ ਸ਼ਬਦ ਨੂੰ ਗੁਰੂ ਕਹਿ ਕੇ ਸਨਮਾਨ ਅਤੇ ਸਤਿਕਾਰ ਨਹੀਂ ਦਾ ਉਪਦੇਸ਼ ਭਾਵੇਂ ਸ਼ਬਦ ਦੇ ਹੀ ਬੰਦੇ ਰਹੇ ਪਰ ਸ਼ਬਦ ਨੂੰ ਗੁਰੂ ਦਾ ਰੁਤਬਾ ਕਿਸੇ ਨੂੰ ਨਹੀਂ ਦਿੱਤਾ। ਸ਼ਬਦ ਨੂੰ ਬਾਣੀ ਨੂੰ ਗੁਰੂ ਦਾ ਰੁਤਬਾ ਦਿੱਤਾ ਤਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਲੋਕਾਈ ਉੱਤੇ ਮਹਾਨ ਰਹਿਮਤਾਂ ਕਰਕੇ ਸ਼ਬਦ ਨੂੰ ਗੁਰਬਾਣੀ ਨੂੰ ਗੁਰੂ ਦਾ ਰੁਤਬਾ ਬਖਸ਼ਿਸ਼ ਕੀਤਾ। ਇੱਥੇ ਬਸ ਨਹੀਂ, ਸਤਿਗੁਰਾਂ ਨੇ ਤਾਂ ਗੁਰਬਾਣੀ ਨੂੰ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੁਸ ਜੋ ਵਢਾਵਰ ਨਾ ਕੋਏ ਕਿ ਗੁਰਬਾਣੀ ਨਿਰੰਕਾਰ ਦਾ ਸਰੂਪ ਹੈ। ਇੰਨਾ ਵੱਡਾ ਸਤਿਕਾਰ ਗੁਰਬਾਣੀ ਦਾ ਕੀਤਾ। ਸੋ ਇਸ ਲਈ ਇਹ ਸੇਵਾ ਸਤਿਗੁਰੂ ਸਾਹਿਬਾਨ ਜੀ ਨੂੰ ਪ੍ਰਾਪਤ ਹੈ ਕਿ ਮਾਤ ਲੋਕ ਤੇ ਗੁਰਬਾਣੀ ਨੂੰ ਗੁਰਿਆਈ ਸਤਿਗੁਰਾਂ ਨੇ ਦਿੱਤੀ ਹੈ। ਸ਼ਬਦ ਗੁਰ ਪੀਰਾ ਗਹਿਰ ਮਮੀਰਾ ਬਿਨ ਸ਼ਬਦੋ ਜਗ ਬੋਰਾਨੰ। ਇਸ ਕਰਕੇ ਸਾਧ ਸਿੰਘ ਜੀ ਐਸੀਆਂ ਰਹਿਮਤਾਂ ਸਾਡੇ ਉੱਤੇ ਕੀਤੀਆਂ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਹੋ ਆਪੇ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਕਿ ਜਿਹੜੀ ਬਾਣੀ ਅਸੀਂ ਉਚਾਰਨ ਕਰਦੇ ਹਾਂ ਇਹ ਸਾਡੀ ਕੋਈ ਕਾਵਿ ਰਚਨਾ ਨਹੀਂ ਹੈ, ਸਾਡਾ ਕੋਈ ਬਣਾਇਆ ਹੋਇਆ ਇਹ ਛੰਦਾਬੰਦੀ ਦਾ ਖੇਲ ਨਹੀਂ ਹੈ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਧੁਰ ਦਰਗਾਹੋਂ ਜਿਵੇਂ ਗੁਰਬਾਣੀ ਦੀ ਸਿਰਜਣਾ ਕਰਨ ਵਾਸਤੇ ਮਾਤ ਲੋਕ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਗੁਰਬਾਣੀ ਭੇਜਦੇ ਹੈ, ਉਹ ਗੁਰਬਾਣੀ ਅਸੀਂ ਮਾਤ ਲੋਕ ਤੇ ਪ੍ਰਤੱਖ ਪ੍ਰਗਟ ਰੂਪ ਦੇ ਵਿੱਚ ਲੋਕਾਈ ਨੂੰ ਬਖਸ਼ਿਸ਼ ਕਰ ਰਹੇ ਹਾਂ, ਬਾਣੀ ਦਾ ਖਜ਼ਾਨਾ ਦੇ ਰਹੇ ਹਾਂ। ਇਸ ਕਰਕੇ ਸਾਧ ਸੰਗਤ ਦੇ ਪਹਿਲੇ ਸਤਿਗੁਰੂ ਦੂਜੇ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਮਹਾਨ ਰਹਿਮਤਾਂ ਕੀਤੀਆਂ। ਅਸੀਂ ਜਦੋਂ ਅਮੋਲਕ ਬਾਣੀ ਦੁਆਰਾ ਸਿੱਖ ਸੰਗਤਾਂ ਨੂੰ ਬਲਕਿ ਸਮੁੱਚੀ ਲੋਕਾਈ ਨੂੰ ਕੀ ਹਿੰਦੂ ਕੀ ਮੁਸਲਮਾਨ ਕੀ ਈਸਾਈ ਕੀ ਬੋਧੀ ਕੀ ਜੈਨੀ ਕੋਈ ਜੰਗਮ ਜਤੀ ਸਰੇਵੜੇ ਸਿੱਧ ਨਾਥ ਜਿੰਨੇ ਵੀ ਸਤਿਗੁਰੂ ਨੂੰ ਮਿਲੇ ਸਭ ਨੂੰ ਗੁਰਬਾਣੀ ਦੁਆਰਾ ਉਪਦੇਸ਼ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਇਸ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਰੁਤਬਾ ਹੈ ਤੂੰ ਸਾਡਾ ਸਾਹਿਬ ਬਾਪ ਹਮਾਰਾ ਨੋਨਗ ਭਰੇ ਖੁਦ ਭੰਡਾਰਾ ਇਹ ਸਾਰੀ ਮਨੁੱਖਤਾ ਦੇ ਸਤਿਗੁਰੂ ਸਾਰੀ ਮਨੁੱਖਤਾ ਦੇ ਰਹਿਬ ਰਹਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਦਾਰਸ਼ਨਿਕ ਪੁਰਸ਼ਾਂ ਦਾ ਕਥਨ ਹੈ ਕਿ ਜਦੋਂ ਦੁਨੀਆਂ ਦਾ ਸਾਰੀ ਦਾ ਇੱਕ ਧਰਮ ਹੋਇਆ ਕਿਸੇ ਸਮੇਂ ਜਾ ਕੇ ਤਾਂ ਸਾਰੀ ਦੁਨੀਆਂ ਦੇ ਰਹਿਬਰ ਇੱਕੋ ਇੱਕ ਕੌਣ ਹੋਣਗੇ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਰਹਿਬਰ ਹੋਣਗੇ। ਜਦੋਂ ਸਾਰੇ ਧਰਮ ਕਦੇ ਇੱਕ ਥਾਂ ਤੇ ਇਕੱਠੇ ਹੋਏ ਤਾਂ ਸਾਰੇ ਧਰਮ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਗੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਪ੍ਰਾਪਤ ਕਰਨਗੇ। ਐਸੀ ਇਹ ਮਹਾਨ ਗੁਰੂ ਕੀ ਬਾਣੀ ਹੈ, ਐਸੇ ਮਹਾਨ ਸਤਿਗੁਰੂ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਸਾਧ ਸਿੰਘ ਜੀ ਜਦੋਂ ਐਸੀ ਅਮੋਲਕ ਬਾਣੀ ਰਚੀ ਹੈ ਉਸ ਵਕਤ ਕੁਝ ਲੋਕ ਗੁਰਬਾਣੀ ਦੇ ਮੁਕਾਬਲੇ ਆਪਣੀਆਂ ਕਵਿਤਾਵਾਂ ਵੀ ਰਚਣ ਲੱਗ ਪਏ ਸਨ। ਆਪ ਦੀਆ ਸੋ ਦੂਧ ਬਰਾਬਰ, ਮਾਂਗ ਲਿਆ ਸੋ ਪਾਣੀ, ਝਗੜ ਲਿਆ ਸੋ ਰਕਤ ਬਰਾਬਰ, ਕਹੋ ਨਾਨਕ ਨਿਰਬਾਣੀ। ਇਹ ਮਨੁੱਖੀ ਕਾਵਿ ਗੁਰੂ ਕੀ ਬਾਣੀ ਨਹੀਂ, ਪਰ ਇਹਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਦਾ ਨਾਮ ਸ਼ਾਮਿਲ ਕਰਕੇ ਆਪਣੀ ਕਵਿਤਾ ਨੂੰ ਗੁਰੂ ਕੀ ਬਾਣੀ ਬਣਾਉਣ ਦਾ ਸਿੱਧ ਕਰਨ ਦਾ ਕਿਸੇ ਕਵੀਆਂ ਵੱਲੋਂ ਉਸ ਸਮੇਂ ਯਤਨ ਕੀਤੇ ਗਏ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਵਸਾਈ ਹੈ, ਨਗਰ ਵਸਾਇਆ, ਉਦੋਂ ਇਹਨਾਂ ਸਾਰੀਆਂ ਘਟਨਾਵਾਂ ਨੂੰ, ਇਹਨਾਂ ਸਾਰੀਆਂ ਵਿਚਾਰਾਂ ਨੂੰ, ਇਹਨਾਂ ਸਾਰੇ ਪੱਖਾਂ ਨੂੰ ਮੱਦੇ ਨਜ਼ਰ ਰੱਖਦਿਆਂ ਆਪ ਜੀ ਨੇ ਗੁਰੂ ਕੀ ਬਾਣੀ ਨੂੰ ਅਟਲ ਅਤੇ ਅਖੰਡ ਨਿਰੋਲ ਗੁਰੂ ਕੀ ਬਾਣੀ ਨੂੰ ਸ਼ੁੱਧ ਸਰੂਪ ਵਿੱਚ ਰੱਖਣ ਵਾਸਤੇ ਆਪ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਦੇ ਸੁਪੁੱਤਰ ਭਾਈ ਸੰਸ ਰਾਮ ਨੂੰ ਪਾਸ ਬੁਲਾਇਆ ਔਰ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ, ਸੰਸ ਰਾਮ ਪਹਿਲੇ ਪਾਤਸ਼ਾਹ ਜੀ ਦੀ, ਦੂਜੇ ਪਾਤਸ਼ਾਹ ਜੀ ਦੀ, ਅਤੇ ਸਾਨੂੰ ਜੋ ਸਤਿਗੁਰੂ ਪਰਮੇਸ਼ਵਰ ਦੀ ਬਾਣੀ ਦੀ ਦਾਤ ਦਾ ਖਜ਼ਾਨਾ ਬਖਸ਼ਿਸ਼ ਕਰ ਰਹੇ ਹੈ, ਇਸ ਬਾਣੀ ਦੀਆਂ ਪੋਥੀਆਂ ਲਿਖੋ। ਭਾਈ ਸੰਸ ਰਾਮ ਕਹਿਣ ਲੱਗਾ, ਮਹਾਰਾਜ ਮੇਰੀ 8 ਤੋਂ 9 ਸਾਲ ਦੀ ਉਮਰ ਹੈ। ਮਹਾਰਾਜ ਕਹਿੰਦੇ, ਤੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਾਰ ਕੇ ਬੈਠ, ਤੇਰੇ ਤੋਂ ਆਪੇ ਸਤਿਗੁਰੂ ਪਰਮੇਸ਼ਵਰ ਗੁਰਬਾਣੀ ਲਿਖਵਾਉਣਗੇ। ਤਾਂ ਗੋਇੰਦਵਾਲ ਸਾਹਿਬ ਵਿਖੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਆਪਣੇ ਪੋਤਰੇ ਭਾਈ ਸੰਸ ਰਾਮ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਉਹਨਾਂ ਪੋਥੀਆਂ ਵਿੱਚ ਲਿਖਵਾਈ। ਆਪਣੀ ਬਾਣੀ ਵੀ ਆਪ ਸਤਿਗੁਰੂ ਜੀ ਨੇ ਉਹਨਾਂ ਪੋਥੀਆਂ ਵਿੱਚ ਦਰਜ ਕਰਵਾਈ, ਸ਼ਾਮਿਲ ਕੀਤੀ ਹੈ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਜਦੋਂ ਇਹ ਗੁਰਬਾਣੀ ਦੀਆਂ ਪੋਥੀਆਂ ਤਿਆਰ ਹੋਈਆਂ ਤਾਂ ਆਪਣੇ ਵੱਡੇ ਸਾਹਿਬਜ਼ਾਦੇ ਭਾਈ ਮੋਹਨ ਨੂੰ ਬਚਨ ਕੀਤਾ ਕਿ ਭਾਈ ਮੋਹਨ, ਇਹ ਗੁਰਬਾਣੀ ਦੀਆਂ ਪੋਥੀਆਂ ਦਾ ਖਜ਼ਾਨਾ ਸਾਂਭ ਕੇ ਰੱਖੀ, ਤੇਰੇ ਪਾਸ ਜਦੋਂ 5ਵੇਂ ਸਰੂਪ ਵਿੱਚ ਅਸੀਂ ਆਵਾਂਗੇ, ਤੇਰੇ ਕੋਲੋਂ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਜਾਵਾਂਗੇ, ਸਾਡਾ ਬਚਨ ਮੰਨੀਏ, ਸਾਡੇ 5ਵੇਂ ਸਰੂਪ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਿਨਾਂ ਇਹ ਬਾਣੀ ਦੀਆਂ ਪੋਥੀਆਂ ਕਿਸੇ ਹੋਰ ਨੂੰ ਨਹੀਂ ਦੇਣੀਆਂ, ਕੇਵਲ ਉਹਨਾਂ ਨੂੰ ਇਹ ਖਜ਼ਾਨਾ ਸਾਡਾ ਬਚਨ ਮੰਨ ਕੇ ਉਹਨਾਂ ਦੇ ਸਪੁਰਦ ਕਰਨਾ ਹੈ। ਭਾਈ ਮੋਹਨ ਨੇ ਸਤ ਬਚਨ ਮੰਨ ਕੇ ਸਤਿਗੁਰੂ ਜੀ ਦੁਆਰਾ ਲਿਖਵਾਈਆਂ ਪੋਥੀਆਂ ਨੂੰ ਬੜੇ ਅਦਬ ਸਤਿਕਾਰ ਨਾਲ ਸੰਭਾਲ ਕੇ ਰੱਖਿਆ, ਮਿਤਾ ਪ੍ਰਤੀ ਸੇਵਾ ਔਰ ਸਤਿਕਾਰ ਦੇ ਨਾਲ ਬਾਣੀ ਦੀ ਪੋਥੀਆਂ ਦੀ ਸੇਵਾ ਸੰਭਾਲ ਕਰਦੇ ਰਹੇ। ਤਾਂ ਉਹਨਾਂ ਸਮਿਆਂ ਵਿੱਚ ਜਦੋਂ ਚੌਥੇ ਪਾਤਸ਼ਾਹ ਜੀ ਤੋਂ ਬਾਅਦ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਸੁਭਾਵਾਨ ਹੋਏ, ਤਾਂ ਉਸ ਸਮੇਂ ਪ੍ਰਿਥੀ ਚੰਦ ਦਾ ਪੁੱਤਰ ਜਿਹੜਾ ਮਿਹਰਵਾਨ ਸੀ, ਉਹ ਵੀ ਆਪਣੀ ਪੋਥੀ, ਆਪਣਾ ਗ੍ਰੰਥ ਲਿਖਣ ਲੱਗ ਪਿਆ ਸੀ ਔਰ ਵਿੱਚ ਉਹ ਗੁਰੂ ਨਾਨਕ ਸਾਹਿਬ ਦਾ ਨਾਮ ਲਿਖਣ ਲੱਗ ਪਿਆ। ਤਾਂ ਇੱਕ ਦਿਨ ਸਤਿਗੁਰੂ ਜੀ ਨੇ ਵਿਚਾਰ ਕੀਤੀ, ਭਾਈ ਕੇਸਵ ਸਿੰਘ ਜੀ ਛੱਬਰ ਲਿਖਦੇ ਆ, ਮਿਹਰਬਾਨ ਪੁੱਤ ਪ੍ਰਿਥਵੀਏ ਪ੍ਰਿਥੀਏ ਦਾ ਕਵੀਸ਼ਰੀ ਕਰੇ, ਹਿੰਦੀ ਪਾਰਸੀ ਸੰਸਕ੍ਰਿਤੀ ਨਾਲ ਗੁਰਮੁਖੀ ਪੜ੍ਹੇ, ਤਿੰਨ ਪੀ ਪਾਣੀ ਬਹੁਤ ਬਣਾਈ, ਭੋ ਗੁਰੂ ਨਾਨਕ ਜੀ ਦਾਹੀ ਪਾਈ। ਕਹਿੰਦੇ ਉਹਨੇ ਬੜੀ ਬਾਣੀ ਰਚੀ, ਬਾਣੀ ਕੀ ਉਹਨੇ ਕਵਿਤਾ ਬੜੀ ਰਚੀ, ਬੜਾ ਗ੍ਰੰਥ ਤਿਆਰ ਕੀਤਾ ਮੀਣਿਆਂ ਵੱਲੋਂ, ਮੀਣਿਆਂ ਵੱਲੋਂ ਇੱਕ ਪੋਥੀ ਤਿਆਰ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ, ਔਰ ਜਿੰਨੀ ਉਹਨੇ ਕਵਿਤਾ ਲਿਖੀ ਅਖੀਰ 'ਚ ਜਿੱਥੇ ਵੀ ਜਿਵੇਂ ਗੁਰੂ ਨਾਨਕ ਸਾਹਿਬ ਦਾ ਨਾਮ, ਹਰ ਬਾਣੀ ਦੀ ਸੰਪੂਰਨਤਾ ਤੇ ਸ਼ਬਦਾਂ ਦੀ ਸੰਪੂਰਨਤਾ ਤੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦਾ ਨਾਮ ਆਇਆ, ਉੱਥੇ ਉੱਥੇ ਉਹਨੇ ਆਪਣਾ ਨਾਮ ਨੂੰ ਗੁਰੂ ਨਾਨਕ ਸਾਹਿਬ ਦਾ ਨਾਮ ਪਾਇਆ, ਤਾਂ ਕਿ ਭੁਲੇਖਾ ਪੈਦਾ ਕੀਤਾ ਜਾਏ, ਭਰਮ ਪੈਦਾ ਕੀਤਾ ਜਾਏ ਕਿ ਅਸੀਂ ਹੀ ਇਹ ਅਸਲੀ ਗ੍ਰੰਥ ਰਚਿਆ, ਇਹੀ ਅਸਲੀ ਬਾਣੀ ਹੈ। ਔਰ ਇੱਕ ਦਿਨ ਸਤਿਗੁਰੂ ਜੀ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਨ ਵਿੱਚ ਸਭਾਏਮਾਨ ਸਨ, ਰਬਾਬੀ ਸਿੱਖਾਂ ਨੇ ਅਚਾਨਕ ਮੀਣਿਆਂ ਵੱਲੋਂ ਲਿਖੀ ਹੋਈ ਕਵਿਤਾ ਦੇ ਸ਼ਬਦਾਂ ਵਿੱਚੋਂ ਗੁਰਬਾਣੀ ਦਾ ਕੀਰਤਨ ਕਰਦਿਆਂ ਕਰਦਿਆਂ ਉਹਨਾਂ ਦੀ ਕਵਿਤਾ ਪੜ੍ਹ ਦਿੱਤੀ ਸ਼ਬਦ ਬਣਾ ਕੇ। ਸਤਿਗੁਰੂ ਜੀ ਨੇ ਪੁੱਛਿਆ, ਇਹ ਕਿੱਥੋਂ ਲਿਆ? ਕਹਿਣ ਲੱਗੇ ਵੀ ਮਿਹਰਬਾਨ ਨੇ ਜੋ ਗ੍ਰੰਥ ਰਚਿਆ ਉਹਦੇ ਵਿੱਚੋਂ ਅਸੀਂ ਗਾਇਨ ਕੀਤਾ। ਮਹਾਰਾਜ ਜੀ ਨੇ ਫਿਰ ਤਾੜਨਾ ਕੀਤੀ, ਕਹਿਣ ਲੱਗੇ, ਭਾਈ ਗੁਰੂ ਕੀ ਹਜ਼ੂਰੀ ਵਿੱਚ ਗੁਰੂ ਕੀ ਬਾਣੀ ਤੋਂ ਬਿਨਾਂ ਕਦੇ ਵੀ ਹੋਰ ਕਿਸੇ ਰਚਨਾ ਦਾ ਕੀਰਤਨ ਨਹੀਂ ਕਰਨਾ, ਗੁਰੂ ਕੀ ਬਾਣੀ ਜੋ ਅਸਲੀ ਰੂਪ ਦੇ ਵਿੱਚ ਹੈ ਉਸੇ ਦਾ ਹੀ ਕੀਰਤਨ ਕਰਨਾ। ਇਸੇ ਕਰਕੇ ਧੰਨ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ, ਆਵਹੁ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇ ਰੀ ਬਾਣੀ ਸਿਰ ਬਾਣੀ। ਔਰ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਇਹ ਕੱਚੀ ਬਾਣੀ ਕੱਚੇ ਪਿੱਲੇ, ਕੱਚੇ ਪਿੱਲੇ ਜਿਹੜੇ ਬੋਲਦੇ ਆਪਣੀਆਂ ਰਚਨਾਵਾਂ ਕੱਚ ਪਿੱਚ ਬੋਲਦੇ ਆ, ਨਾਨਕ ਹੋਰ ਕੱਚ ਪਿੱਚ ਬੋਲਦੇ ਸੇ ਕੂੜ ਆਰ ਕੂੜੇ ਝੜ ਪੜੀਏ। ਜਿਹੜੀ ਕੱਚੀ ਅਤੇ ਪਿੱਲੀ ਰਚਨਾ ਉਹ ਝੂਠੇ ਲੋਕਾਂ ਦੀ ਹੈ, ਉਹ ਝੜ ਝੜ ਕੇ ਨਾਸ ਹੋ ਜਾਣਗੇ, ਉਹਨਾਂ ਦਾ ਮਨੋਰਥ ਕਦੇ ਪੂਰਾ ਨਹੀਂ ਹੋਏਗਾ। ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੀ ਭਗਤ ਮਾਲਾ ਦੇ ਵਿੱਚ ਬੜਾ ਸੁੰਦਰ ਉਸ ਸਮੇਂ ਦਾ ਵਾਕਿਆਤ ਲਿਖਿਆ। ਉਹ ਕਹਿਣ ਲੱਗੇ ਇੱਕ ਦਿਨ ਧੰਨ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਬੁਲਾਇਆ। ਭਾਈ ਗੁਰਦਾਸ ਜੀ ਨੂੰ ਕੀ ਬਚਨ ਕੀਤੇ? ਭਾਈ ਗੁਰਦਾਸ, ਇਹ ਜਿਹੜੀ ਬਾਣੀ ਆ ਹੁਣ ਤਾਂ ਸਿੱਖ ਜਾਣਦੇ ਹਨ, ਅੱਗੇ ਜੋ ਸਿੱਖ ਹੋਵਣਗੇ ਬਾਣੀ ਪੜ੍ਹਨਗੇ ਨਹੀਂ ਕਿ ਗੁਰੂ ਦੀ ਬਾਣੀ ਕੌਣ ਹੈ। ਇਸ ਕਰਕੇ ਸਾਰੀਆਂ ਬਾਣੀਆਂ ਇਕੱਠੀਆਂ ਕਰਕੇ ਇੱਕ ਬੀੜ ਰਚੈ ਔਰ ਅੱਖਰ ਸੁਗਮ ਹੋਵਣ ਗੁਰਮੁਖੀ ਦੇ ਵਿੱਚ। ਇਹ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੀ ਭਗਤ ਮਾਲਾ ਵਿੱਚ ਬਚਨ ਲਿਖੇ ਆ। ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਜੀ ਦੀ ਆਗਿਆ ਹੋ ਰਹੀ ਹੈ ਕਿ ਭਾਈ ਗੁਰਦਾਸ, ਜਿਹੜੇ ਹੁਣ ਸਿੱਖ ਹੈ ਜਾਣਦੇ ਆ ਅਸਲੀ ਬਾਣੀ ਕਿਹੜੀ ਹੈ, ਕਿਹੜੀ ਕਦੋਂ ਪੜ੍ਹਨੀ ਹੈ, ਕਦੋਂ ਨਿਤਨੇਮ ਕਰਨਾ, ਕਦੋਂ ਕੀਰਤਨ ਕਰਨਾ, ਕਦੋਂ ਬਾਣੀ ਦੀ ਵਿਚਾਰ ਕਰਨੀ ਹੈ, ਕਦੋਂ ਗੁਰਬਾਣੀ ਦਾ ਅਭਿਆਸ ਕਰਨਾ ਹੈ। ਪਰ ਜਿਹੜੇ ਅੱਗੇ ਸਿੱਖ ਹੋਣਗੇ ਬਹੁਤੇ ਸਿੱਖ ਬਾਣੀ ਨਹੀਂ ਪੜ੍ਹਿਆ ਕਰਨਗੇ ਔਰ ਉਹ ਬਾਣੀ ਤੋਂ ਇੰਨਾ ਦੂਰ ਚਲੇ ਜਾਣਗੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਅਸਲੀ ਬਾਣੀ ਕਿਹੜੀ ਹੈ ਕਿਹੜੀ ਨਹੀਂ। ਅੱਜ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ ਕਿੰਨੇ ਕੁ ਸਿੱਖ ਹੈ ਜਿਹੜੇ ਭਾਈ ਗੁਰਬਾਣੀ ਦਾ ਅਭਿਆਸ ਕਰਦੇ ਆ, ਪਾਠ ਕਰਦੇ ਆ, ਨਿਤਨੇਮ ਕਰਦੇ ਆ। ਨਾਮ ਜਪੋ, ਨਾਮ ਜਪੋ ਤਾਂ ਬੜਾ ਉਪਦੇਸ਼ ਦਿੱਤਾ ਜਾ ਰਿਹਾ। ਨਾਮ ਦਾ ਉਪਦੇਸ਼ ਦਿੱਤਾ ਤਾਂ ਸਾਰਥਕ ਹੈ ਜੋ ਗੁਰਬਾਣੀ ਦਾ ਨਾਲ ਅਭਿਆਸ ਹੋਵੇ। ਧੰਨ ਬਾਬਾ ਸ਼ਾਮ ਸਿੰਘ ਸਾਹਿਬ ਜੀ, ਜਿਨ੍ਹਾਂ ਨੇ 72 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਦੀ ਸੇਵਾ ਕੀਤੀ। ਉਹਨਾਂ ਨੂੰ ਕਿਸੇ ਗੁਰਮੁਖ ਨੇ ਪੁੱਛਿਆ ਵੀ ਨਾਮ ਜਪਦਿਆਂ ਅਗਲੀਆਂ ਮੰਜ਼ਿਲਾਂ ਕਿਵੇਂ ਪ੍ਰਾਪਤ ਹੋਣ, ਕਿਵੇਂ ਪਤਾ ਲੱਗੇ? ਕਹਿਣ ਲੱਗੇ, ਭਾਈ ਸਿੱਖਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਰਹੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੈਨੂੰ ਅਗਲੀਆਂ ਮੰਜ਼ਿਲਾਂ ਦਾ ਰਸਤਾ ਆਪੇ ਦਿਖਾਵੇਗੀ। ਇਹ ਗੁਰਮੁਖਾਂ ਮਹਾਂਪੁਰਖਾਂ ਦਾ ਕਿੰਨਾ ਵੱਡਾ ਨਿਸ਼ਚਾ ਸੀ, ਗੁਰੂ ਕੇ ਸਿੰਘ ਗੁਰੂ ਕੇ ਲਾਲ, ਗੁਰਬਾਣੀ ਦਾ ਬਾਰ ਬਾਰ ਅਭਿਆਸ, ਸਹਿਜ ਪਾਠ, ਬਾਰ ਬਾਰ ਗੁਰੂ ਕੇ ਸਿੱਖ ਬਹੁਤ ਸ਼ਰਧਾ ਭਾਵਨਾ ਨਾਲ ਕਰਦੇ ਸਨ। ਇੱਕ ਇੱਕ ਮਹੀਨੇ ਵਿੱਚ ਇੱਕ ਇੱਕ ਸਹਿਜ ਪਾਠ, ਦੋ ਦੋ ਤਿੰਨ ਤਿੰਨ ਸਹਿਜ ਪਾਠਾਂ ਦੇ ਭੋਗ ਪਾਇਆ ਕਰਦੇ। ਭਾਈ ਨਾਮ ਜਪਿਆ ਤਾਂ ਸਫਲਾ ਦੇ ਨਾਲ ਗੁਰਬਾਣੀ ਦਾ ਅਭਿਆਸ ਹੋਏਗਾ, ਗੁਰਬਾਣੀ ਬਾਰ ਬਾਰ ਗੁਰਬਾਣੀ ਦਾ ਅਭਿਆਸ। ਇਸ ਕਰਕੇ ਕਹਿੰਦੇ ਬਾਣੀ ਨਹੀਂ ਪੜ੍ਹਨਗੇ ਇੰਨੀ ਢਲਿਆਈ ਆ ਜਾਏਗੀ। ਜਦੋਂ ਸਾਧ ਸਿੰਘ ਜੀ ਯਹੂਦੀ ਧਰਮ ਖਤਮ ਹੋਣ ਦੇ ਕੰਧੇ 'ਤੇ ਚਲਿਆ ਗਿਆ ਨਾ, ਹਿਟਲਰ ਨੇ ਬੜੇ ਜ਼ੁਲਮ ਕੀਤੇ ਯਹੂਦੀਆਂ ਦੇ ਉੱਤੇ, ਤਾਂ ਕੁਝ ਜਿਹੜੇ ਯਹੂਦੀ ਬਚੇ ਨਾ, ਉਹ ਕਿਸੇ ਆਪਣੇ ਸਿਆਣੇ ਮਹਾਤਮਾ ਕੋਲੇ, ਜਿਹੜਾ ਇੱਕੋ ਇੱਕ ਮਹਾਤਮਾ ਸੀ ਬਾਹਰ ਜੰਗਲਾਂ ਬੇਲਿਆਂ ਵਿੱਚ ਨਿਵਾਸ ਰੱਖਦਾ ਸੀ, ਸਾਧਨਾ ਕਰਦਾ ਸੀ, ਉਹਦੇ ਪਾਸ ਗਏ। ਕਹਿਣ ਲੱਗੇ, ਇੱਕੋ ਇੱਕ ਤੁਸੀਂ ਸਾਡੇ ਧਰਮ ਦੀ ਇਸ ਵਕਤ ਅਗਵਾਈ ਕਰਨ ਵਾਲੇ ਮਹਾਤਮਾ ਬਚੇ ਹੋ, 100 ਸਾਲ ਤੋਂ ਉੱਤੇ ਉਮਰ ਹੈ, ਯਹੂਦੀ ਧਰਮ ਖਤਮ ਹੋ ਜਾਏਗਾ। ਹਜ਼ਰਤ ਮੂਸਾ ਦਾ ਜੋ ਧਰਮ ਹੈ ਬੜਾ ਅਤਿਆਚਾਰ ਹੋ ਗਿਆ, ਯਹੂਦੀਆਂ ਦੀ ਕੌਮ ਖਤਮ ਹੋਣ ਦੇ ਕੰਢੇ 'ਤੇ ਚਲੀ ਗਈ, ਇਹ ਕੌਮ ਕਿਵੇਂ ਬਚ ਸਕਦੀ ਹੈ, ਧਰਮ ਕਿਵੇਂ ਬਚ ਸਕਦਾ? ਤਾਂ ਉਸ ਮਹਾਤਮਾ ਨੇ ਬੜਾ ਸੁੰਦਰ ਜਵਾਬ ਦਿੱਤਾ ਸੀ। ਕਹਿਣ ਲੱਗੇ, ਯਹੂਦੀਓ, ਤੁਸੀਂ ਆਪਣੇ ਧਾਰਮਿਕ ਗ੍ਰੰਥ ਨਾਲੋਂ ਟੁੱਟ ਗਏ। ਤੌਰੇਤ ਤੁਹਾਡਾ ਧਾਰਮਿਕ ਗ੍ਰੰਥ ਹੈ, ਧਾਰਮਿਕ ਪੁਸਤਕ ਹੈ, ਤੁਸੀਂ ਉਹਦਾ ਅਭਿਆਸ ਕਰਨਾ ਛੱਡ ਦਿੱਤਾ ਔਰ ਦੁਨੀਆਂ ਦੀ ਐਸ਼ੋ ਇਸ਼ਰਤ ਦੇ ਵਿੱਚ ਪੈ ਕੇ, ਦੁਨੀਆਂ ਦੇ ਸੁੱਖਾਂ ਵਿੱਚ ਪੈ ਕੇ ਪਰਮਾਤਮਾ ਵਾਹਿਗੁਰੂ ਨੂੰ ਭੁੱਲ ਗਏ, ਆਪਣੇ ਪੈਗੰਬਰ ਦੀਆਂ ਸਿੱਖਿਆਵਾਂ ਨੂੰ ਤੁਸੀਂ ਪਿੱਠ ਦੇ ਦਿੱਤੀ, ਅੱਜ ਤਾਂ ਤੁਹਾਡੀ ਦੁਰਦਸ਼ਾ ਹੋਈ ਹੈ।
ਜੇ ਤੁਸੀਂ ਆਪਣਾ ਧਰਮ ਬਚਾਉਣਾ ਚਾਹੁੰਦੇ ਹੋ, ਇੱਕੋ ਇੱਕ ਤੁਹਾਡੇ ਕੋਲ ਆਪਣੇ ਧਰਮ ਨੂੰ ਬਚਾਉਣ ਦਾ ਆਸਰਾ, ਤੌਰੇਤ ਦਾ ਅਭਿਆਸ ਆਪਣੇ ਬੱਚਿਆਂ ਨੂੰ ਕਰਵਾਓ। ਆਪਣਾ ਧਾਰਮਿਕ ਗ੍ਰੰਥ ਜੋ ਤੌਰੇਤ ਹੈ ਨਾ, ਉਸ ਨੂੰ ਵਾਰ ਵਾਰ ਆਪਣੇ ਬੱਚਿਆਂ ਨੂੰ ਪੜ੍ਹਾਓ, ਉਹਦਾ ਪਾਠ ਆਪਣੇ ਬੱਚਿਆਂ ਨੂੰ ਕਰਨਾ ਸਿਖਾਓ, ਫਿਰ ਯਹੂਦੀ ਧਰਮ ਬਚੇਗਾ। ਖਾਲਸਾ ਜੀ, ਅੱਜ ਜਿਸ ਕਗਾਰ 'ਤੇ ਸਿੱਖ ਪੰਥ ਖਾਲਸਾ ਪੰਥ ਚੱਲਿਆ ਜਾ ਰਿਹਾ ਦਿਨ ਬ ਦਿਨ, ਉਹ ਹਾਲਾਤ ਸਾਡੇ ਸਾਹਮਣੇ ਵੀ ਆ ਰਹੇ ਦੁਨੀਆਂ ਦੇ ਵਿੱਚ। ਅਸੀਂ ਵੀ ਗੁਰਬਾਣੀ ਨਾਲੋਂ ਬਹੁਤ ਦੂਰ ਚਲੇ ਗਏ, ਟੁੱਟ ਗਏ। ਸਾਨੂੰ ਇੱਕੋ ਇੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ, ਜਿਹੜੀ ਸਾਡੀ ਹੋਂਦ ਹਸਤੀ ਨੂੰ ਦੁਨੀਆਂ ਵਿੱਚ ਬਰਕਰਾਰ ਰੱਖ ਸਕਦਾ। ਸਾਡੇ 'ਤੇ ਹੋ ਰਹੇ ਜ਼ੁਲਮਾਂ ਅਤਿਆਚਾਰਾਂ ਦੇ ਵਿੱਚ ਸਾਨੂੰ ਸਿਦਕ, ਦ੍ਰਿੜਤਾ, ਭਰੋਸਾ ਅਤੇ ਆਸਰਾ ਬਖਸ਼ ਸਕਦਾ। ਇਹ ਗੁਰੂ ਕੀ ਬਾਣੀ ਹੈ ਜਿਹੜੀ ਸਾਨੂੰ ਸਦਾ ਲਈ ਅਮਰ ਕਰ ਸਕਦੀ ਹੈ, ਪਰ ਅਸੀਂ ਇਸ ਬਾਣੀ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ। ਇਸ ਕਰਕੇ ਮਹਾਰਾਜ ਨੇ ਕਿਹਾ, ਭਾਈ ਗੁਰਦਾਸ, ਸਾਰੀਆਂ ਬਾਣੀਆਂ ਇਕੱਠੀਆਂ ਕਰੀਏ ਔਰ ਬੀੜ ਗੁਰੂ ਗ੍ਰੰਥ ਜੀ ਕੀ ਬਚੈ ਔਰ ਗੁਰਮੁਖੀ ਅੱਖਰਾਂ ਦੇ ਵਿੱਚ। ਤੋ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਪਰਉਪਕਾਰ ਕਰਦਿਆਂ ਗੋਇੰਦਵਾਲ ਸਾਹਿਬ ਤੋਂ, ਆਪਣੇ ਮਾਮਾ ਜੀ ਭਾਈ ਮੋਹਨ ਤੋਂ, ਗੁਰਦੁਆਰਾ ਚੁਬਾਰਾ ਸਾਹਿਬ ਅਸਥਾਨ ਤੋਂ ਉਹਨਾਂ ਦੁਆਰਾ ਦਿੱਤੀਆਂ ਹੋਈਆਂ ਪੋਥੀਆਂ ਨੂੰ ਬਖਸ਼ਿਸ਼ ਰੂਪ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਦੀ ਪਾਲਕੀ ਵਿੱਚ ਸੁਭਾਏਮਾਨ ਕਰਕੇ ਲਿਆਏ ਔਰ ਨੰਗੇ ਚਰਨੀ ਸ੍ਰੀ ਹਰਿਮੰਦਰ ਸਾਹਿਬ ਤੱਕ ਚੌਰ ਕਰਦੇ ਆਏ। ਨੰਗੇ ਚਰਨੀ ਪੈਦਲ ਚੱਲ ਕੇ ਆਏ। ਅੱਜ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਥੋਂ ਤੱਕ ਦੀ ਗਲਤ ਵਿਆਖਿਆ ਕਰ ਰਹੇ ਆ ਕਿ ਇਹ ਤਾਂ ਇੱਕ ਆਮ ਪੁਸਤਕ ਵਰਗੀ ਪੁਸਤਕ ਹੈ, ਇਹਨੂੰ ਰੁਮਾਲੇ ਚੜ੍ਹਾਉਣੇ, ਇਹਨੂੰ ਰੁਮਾਲਿਆਂ ਵਿੱਚ ਸੁਖਾਸਨ ਕਰਨਾ, ਇਸ ਨੂੰ ਗਰਮੀ ਸਰਦੀ ਦੇ ਵਿੱਚ ਰੁੱਤ ਦੇ ਅਨੁਕੂਲ, ਗਰਮੀ ਵਿੱਚ ਠੰਡੀ ਹਵਾ ਔਰ ਸਰਦੀ ਦੇ ਵਿੱਚ ਗਰਮ ਨਿੱਘੇ ਥਾਂ 'ਤੇ ਰੱਖਣਾ, ਆਖੇ ਇਹ ਕਰਮ ਕਾਂਡ ਤੇ ਬ੍ਰਾਹਮਣਵਾਦ ਹੈ। ਇੱਕ ਪਾਸੇ ਤਾਂ ਰੋਜ਼ ਦੋਹਰਾ ਪੜ੍ਹਦੇ ਹਾਂ ਅਰਦਾਸ ਤੋਂ ਬਾਅਦ, ਆਗਿਆ ਭਾਈ ਅਕਾਲ ਕੀ ਤਵੀ ਚਲਾਏ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇਹ, ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਸਤਿਗੁਰਾਂ ਦੀ ਦੇਹ ਕਰਕੇ, ਦਸਾਂ ਗੁਰਾਂ ਦਾ ਸਰਗਣ ਰੂਪ ਕਰਕੇ ਮੰਨਣਾ, ਤੇ ਦੂਜੇ ਪਾਸੇ ਅਸੀਂ ਇਹੋ ਜਿਹੀ ਗਲਤ ਵਿਆਖਿਆ ਇਹੋ ਜਿਹਾ ਪ੍ਰਚਾਰ ਕਰ ਰਹੇ ਹਾਂ, ਨਾਸਤਿਕਤਾ ਨੂੰ ਫੈਲਾ ਰਹੇ ਹਾਂ, ਨਾਸਤਿਕਤਾ ਨੂੰ ਅਸੀਂ ਜਨਮ ਦੇ ਰਹੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਜ ਦੇ ਦਿਨ ਦੋਨੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਤਿਆਰ ਹੋਈ, ਕੀ ਬਚਨ ਕੀਤੇ ਸਨ? ਬਚਨ ਕੀਤੇ ਸਨ, ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭਨਾ ਦਰਸੈ ਹੈ, ਗ੍ਰੰਥ ਰਿਵਾ ਗੁਰ ਕਾ ਇਹ ਜਾਣੋ, ਉੱਤਮ ਹੈ ਸਭ ਕਾਲ ਰਹੇ ਹੈ, ਮੇਰੇ ਸਰੂਪ ਤੇ ਜਾਣ ਤੇ ਹੈ ਦੀਰਗ, ਸਾਹਿਬ ਜਾਨ ਅਦਾਇਬ ਕਹਿ ਹੈ, ਪੂਜੋ ਚੰਦਨ ਕੇਸਰ ਕੋ ਘਾਸ, ਝੂਠ ਧੁਖਾਏ ਕੇ ਫੂਲ ਚੜੈ ਹੈ। ਗੁਰ ਇਤਿਹਾਸ ਦੇ ਕਰਤਾ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਉਸ ਸਮੇਂ ਦੇ ਸਤਿਗੁਰੂ ਦੇ ਬਚਨਾਂ ਨੂੰ ਉਹਨਾਂ ਨੇ ਕਾਵਿ ਵਿੱਚ ਅੰਕਿਤ ਕੀਤਾ। ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਸੀ ਕਿ ਜਿਹੜਾ ਗੁਰੂ ਦਾ ਸਰਗੁਣ ਸਰੂਪ ਹੈ ਨਾ, ਸਰਗੁਣ ਦੇਹ ਹੈ, ਸਾਡੀ ਦੇਹ ਹੈ ਹੁਣ ਪੰਜਵੇਂ ਰੂਪ ਵਿੱਚ, ਇਹ ਸਾਰੀਆਂ ਥਾਵਾਂ ਤੇ ਇੱਕੋ ਸਮੇਂ ਸਾਰੇ ਸਿੱਖਾਂ ਨੂੰ ਦਰਸ਼ਨ ਨਹੀਂ ਦੇ ਸਕਦੇ। ਹਾਂ, ਗੁਰੂ ਦੀ ਮੌਜ ਹੈ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਨਾ, ਸਿੱਖਾਂ ਦੀ, ਭਗਤਾਂ ਦੀ, ਗੁਰਮੁਖਾਂ ਦੀ, ਸੰਤਾਂ ਦੀ ਸ਼ਰਧਾ ਪੂਰੀ ਕਰਨ ਵਾਸਤੇ ਇੱਕੋ ਵੇੜੀ 'ਚ ਅਨੇਕਾਂ ਥਾਵਾਂ 'ਤੇ ਸਤਿਗੁਰੂ ਪ੍ਰਤੱਖ ਦਰਸ਼ਨ ਦੇ ਸਕਦੇ ਹੈ। ਪਰ ਮਹਾਰਾਜ ਕਹਿੰਦੇ, ਭਾਈ ਜਿਹੜਾ ਸਾਡਾ ਹੁਣ ਸਰਗੁਣ ਰੂਪ ਹੈ, ਇਹ ਇੱਥੇ ਦਰਸ਼ਨ ਦੇ ਸਕਦਾ, ਸਾਰੀਆਂ ਥਾਵਾਂ 'ਤੇ ਇਸ ਸਰੂਪ ਦੇ ਤੁਸੀਂ ਦਰਸ਼ਨ ਨਹੀਂ ਕਰ ਸਕਦੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਸਾਡਾ ਹਿਰਦਾ ਹੈ, ਹਿਰਦਾ ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭਨਾ ਦਰਸ਼ਨ, ਗ੍ਰੰਥ ਰਦਾ ਗੁਰਖਾ ਇਹ ਜਾਣੂ, ਇਹ ਗੁਰੂ ਗ੍ਰੰਥ ਸਾਹਿਬ ਇਹ ਆਦਿ ਬੀੜ ਜਿਹਨੂੰ ਪੋਥੀ ਪਰਮੇਸ਼ਰ ਕਾ ਥਾਨ ਕਿਹਾ ਗੁਰਬਾਣੀ ਵਿੱਚ। ਸਭ ਥਾਨ ਸਮੇਂ ਗ੍ਰੰਥ ਰਦਾ ਗੁਰਖਾ ਇਹ ਜਾਣੂ, ਉੱਤਮ ਹੈ ਸਭ ਕਾਲ ਵਹਿ, ਇਹ ਸਭ ਤੋਂ ਉੱਤਮ ਹੈ ਹਰ ਕਾਲ ਹਰ ਸਮੇਂ ਵਿੱਚ। ਜਿੱਥੇ ਕੋਈ ਸਿੱਖ ਚਾਹੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਨੀਆਂ ਭਰ ਦੇ ਵਿੱਚ ਦਰਸ਼ਨ ਕਰ ਲਵੇਗਾ। ਮੇਰੇ ਸਰੂਪ ਤੇ ਜਾਣ ਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹਿੰਦੇ ਮੇਰੇ ਸਰੀਪ ਮੇਰੇ ਸਰੀਰ ਨਾਲੋਂ ਮੇਰੇ ਸਰੂਪ ਨਾਲੋਂ ਵੀ ਦੀਰਘ ਨਾ ਵੱਡਾ ਹੈ, ਮੇਰੇ ਨਾਲੋਂ ਵੀ ਵੱਡਾ ਰੁਤਬਾ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਇਹਨਾਂ ਨੂੰ ਪਰਮੇਸ਼ਰ ਰੂਪ ਸਮਝ ਕੇ ਇਹਨਾਂ ਦਾ ਅਦਬ ਕਰਨਾ। ਪੂਜੋ ਚੰਦਨ ਕੇਸਰ ਕੋ ਘਸ, ਧੂਪ ਤਖਾਏ ਕੇ ਫੂਲ ਚੜ੍ਹਾ ਹੈ, ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਪੂਜਾ ਕਰਨੀ ਹੈ। ਭਾਈ ਗੁਰਦਿੱਤਾ ਜੀ ਨੂੰ ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਹੋਇਆ ਆਦਿ ਬੀੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੀ ਸੇਵਾ ਬਖਸ਼ਿਸ਼ ਕੀਤੀ, ਜਿਹੜਾ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ ਸੀ। ਸਤਿਗੁਰੂ ਜੀ ਨੇ ਤਿੰਨ ਬਚਨ ਕੀਤੇ ਸਨ ਛੇਵੇਂ ਪਾਤਸ਼ਾਹ ਜੀ ਨੂੰ, ਬਾਬਾ ਗੁਰਦਿੱਤਾ ਜੀ ਨੂੰ, ਕਹਿੰਦੇ ਭਾਈ ਗੁਰਦਿੱਤਾ ਅੰਮ੍ਰਿਤ ਵੇਲੇ ਉੱਠ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਕੇ ਪੰਜ ਰੁਮਾਲੇ ਉੱਤੇ ਚੜਾਉਣੇ ਹੈ, ਪੰਜ ਰੁਮਾਲਿਆਂ ਵਿੱਚ ਸੁਖਾਸਨ ਕਰਨਾ, ਕੜਾਹ ਪ੍ਰਸ਼ਾਦ ਦੀ ਵੇਲ ਲਿਆ ਕੇ ਹਜ਼ੂਰੀ ਵਿੱਚ ਰੱਖਣੀ ਹੈ, ਔਰ ਰੋਜ਼ਾਨਾ ਪੰਜ ਪੱਤਰਿਆਂ ਦਾ ਪਾਠ ਹਰ ਰੋਜ਼ ਨਿਤਾ ਨੇਮ ਕਰਨਾ, ਔਰ ਸ਼ਾਮ ਨੂੰ ਵੀ ਪੰਜ ਰੁਮਾਲਿਆਂ ਵਿੱਚ ਸੁਖਾਸਨ ਕਰਨਾ। ਇਹ ਮਰਜ਼ਾਦਾ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਲੈ ਕੇ ਉਦੋਂ ਤੋਂ ਚੱਲੀ ਆ ਰਹੀ ਹੈ। ਪੰਜ ਰੁਮਾਲਿਆਂ ਵਿੱਚ ਹੀ ਸੁਖਾਸਨ, ਪੰਜ ਹੀ ਰੁਮਾਲੇ ਉੱਤੇ ਸਤਿਗੁਰੂ ਜੀ ਦੇ ਸਰੂਪ ਉੱਤੇ ਸੁਭਾਇਮਾਨ ਕੀਤੇ ਜਾਂਦੇ ਹੈ। ਇਹ ਮਰਜ਼ਾਦਾ ਗੁਰੂ ਸਾਹਿਬਾਨਾਂ ਨੇ ਆਪ ਸਾਨੂੰ ਸਿਖਾਈ, ਇਸ ਕਰਕੇ ਭਾਈ ਮਹਾਰਾਜ ਜੀ ਨੇ ਐਡਾ ਵੱਡਾ ਮਹਾਨ ਰੁਤਬਾ, ਮਹਾਨ ਵਡਿਆਈ, ਮਹਾਨ ਸਤਿਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ। ਨੰਗੇ ਚਰਨੀ ਉਹ ਪੋਥੀਆਂ ਆਪ ਇੱਥੇ ਲੈ ਕੇ ਆਏ, ਜਿੱਥੇ ਅਕਸਰ ਘਾਟ ਸਾਹਿਬ ਅਸਥਾਨ ਦੁੱਖ ਭੰਡਵੀ ਬੇਰ ਸਾਹਿਬ ਕੋਲੇ ਹੈ, ਸੰਗੇ ਮਰਮਰ ਦਾ ਮੰਜੀ ਸਾਹਿਬ ਹੈ, ਇਹ ਉਸ ਯਾਦ ਵਿੱਚ ਮਹਾਰਾਜ ਜੀ ਨੇ ਉੱਥੇ ਲਿਆ ਕੇ ਉਹ ਪੋਥੀਆਂ ਵਾਲੀ ਪਾਲਕੀ ਇੱਥੇ ਸੁਭਾਇਮਾਨ ਕੀਤੀ। ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ, ਸਾਰੀ ਰਾਤ ਗੁਰਸਿੱਖਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੀ ਹਜ਼ੂਰੀ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ, ਔਰ ਧੰਨ ਗੁਰੂ ਅਰਜਨ ਦੇਵ ਜੀ ਨੇ ਪੋਥੀਆਂ ਨੂੰ ਚੌਰ ਸਾਹਿਬ ਕੀਤਾ ਸਾਰੀ ਰਾਤ। ਅੰਮ੍ਰਿਤ ਵੇਲੇ ਉਸੇ ਤਰ੍ਹਾਂ ਜਲੂਸ ਦੀ ਸ਼ਕਲ ਵਿੱਚ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਮਿੱਠੀ ਯਾਦ ਵਿੱਚ ਜਿਹੜਾ ਰਾਮਸਰ ਗੁਰਦੁਆਰਾ ਸਾਹਿਬ, ਰਾਮਸਰ ਸਾਹਿਬ ਸਰੋਵਰ ਹੈ, ਜਿਹੜਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਯਾਦ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੀ ਸੇਵਾ ਕਰਾਈ, ਜਿਸ ਨੂੰ ਰਾਮਸਰ ਸਰੋਵਰ ਸਾਹਿਬ ਵੀ ਕਿਹਾ ਜਾਂਦਾ, ਅਤੇ ਗੁਰਦੁਆਰੇ ਦਾ ਨਾਮ ਵੀ ਗੁਰਦੁਆਰਾ ਰਾਮਸਰ ਸਾਹਿਬ ਹੈ, ਜਿੱਥੇ ਬੇਰ ਸਾਹਿਬ ਅੱਜ ਵੀ ਹੈ ਬੇਰੀ, ਉਹ ਜਿਸ ਦੇ ਥੱਲੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਬਾਣੀ ਉਚਾਰੀ ਸੀ, ਉੱਥੇ ਪੋਥੀਆਂ ਲਿਜਾ ਕੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਆਪ ਜੀ ਨੇ ਆਪਣੀ ਆਗਿਆ ਵਿੱਚ ਆਪਣੀ ਹਾਜ਼ਰੀ ਵਿੱਚ ਲਿਖਵਾਈ। ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਕੀਤੀ, ਔਰ ਅੱਜ ਦੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੇ ਸੀਸ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਕਰਕੇ ਆਪ ਚੌਰ ਕਰਦੇ ਹੋਏ ਰਣ ਸਿੰਘਿਆਂ ਦੀ ਘਨਘੋਰ ਵਿੱਚ ਵਾਜਿਆਂ ਦੀ ਵਾਜਿਆਂ ਅਤੇ ਸਾਜਾਂ ਨਾਲ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਦੀਆਂ ਹੋਈਆਂ ਫੁੱਲਾਂ ਦੀ ਵਰਖਾ ਕਰਦੇ ਹੋਏ ਬਹੁਤ ਭਾਰੀ ਜਲੂਸ ਦੇ ਵਿੱਚ ਦੋ ਘੜੀ ਅੰਮ੍ਰਿਤ ਵੇਲੇ ਦਾ ਸਮਾਂ ਰਹਿੰਦਾ ਸੀ, ਅਰਦਾਸ ਕਰਕੇ ਰਾਮਸਰ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਉਬੀੜ ਸਤਿਗੁਰੂ ਜੀ ਲੈ ਕੇ ਜਲੂਸ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਆਏ, ਔਰ ਉਹ ਪਾਵਨ ਬੀੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸੁੰਦਰ ਚੰਦੋਆ ਲਾ ਕੇ ਪੀੜਾ ਸਾਹਿਬ ਸਜਾ ਕੇ ਵਿਛਾਈ ਕਰਕੇ ਉਸ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਭਾਇਮਾਨ ਕਰਾ ਕੇ ਬਾਬਾ ਬੁੱਢਾ ਜੀ ਨੂੰ ਤਾਬਿਆ ਬਿਠਾਇਆ। ਔਰ ਇਤਿਹਾਸ ਵਿੱਚ ਬਚਨ ਆਉਂਦੇ ਹੈ ਕਿ ਇੱਕ ਰਾਤ ਪਹਿਲਾਂ ਸਤਿਗੁਰੂ ਜੀ ਨੇ ਸਾਰੀ ਰਾਤ ਸੰਗਤਾਂ ਸਮੇਤ ਰਾਮਸਰ ਸਾਹਿਬ ਜਿਹੜੀ ਕੱਲ੍ਹ ਰਾਤ ਅੱਜ ਰਾਤ ਪਿੱਛੇ ਗੁਜ਼ਰੀ ਹੈ ਨਾ, ਇਸੇ ਸਾਰੀ ਰਾਤ ਸਤਿਗੁਰੂ ਜੀ ਰਾਮਸਰ ਸਾਹਿਬ ਸਰੋਵਰ ਦੇ ਕਿਨਾਰੇ ਤੇ ਬਾਣੀ ਦੇ ਅਦਬ ਲਈ ਭੁੰਜੇ ਹੀ ਆਰਾਮ ਕੀਤਾ। ਨਾਲ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਵੀ ਭੁੰਜੇ ਹੀ ਆਰਾਮ ਕੀਤਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਫਿਰ ਸਤਿਗੁਰੂ ਜੀ ਨੇ ਸਾਰੀਆਂ ਤਿਆਰੀਆਂ ਕਰਵਾਈਆਂ। ਨਗਾਰੇ ਵੱਜਦੇ ਆ, ਰਣ ਸਿੰਘੇ ਵੱਜਦੇ ਆ, ਸਾਡਿਆਂ ਨਾਲ ਸੰਗਤਾਂ ਬਾਣੀ ਦਾ ਕੀਰਤਨ ਕਰ ਰਹੀਆਂ ਹਨ। ਔਰ ਸਤਿਗੁਰੂ ਜੀ ਨੇ ਇਸੇ ਰਾਤ ਵਿਚਾਰ ਕੀਤੀ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਗ੍ਰੰਥੀ ਸਿੰਘ ਦੀ ਸੇਵਾ ਕਿਹਨੂੰ ਬਖਸ਼ਿਸ਼ ਕੀਤੀ ਜਾਏ। ਵਿਚਾਰ ਕਰਕੇ ਦੇਖਿਆ ਕਿ ਜੇ ਬੇਬੀਆਂ ਨੂੰ ਇਹ ਸੇਵਾ ਦਿੱਤੀ ਤਾਂ ਕਹਿਣਗੇ ਗੁਰੂ ਨਾਨਕ ਸਾਹਿਬ ਦੀ ਕੋਲ ਹੈ ਸਾਡੀ, ਹੰਕਾਰ ਹੋ ਜਾਏਗਾ, ਉਹਨਾਂ ਦੇ ਮਨ ਵਿੱਚ ਸੇਵਾ ਨਹੀਂ ਕਰ ਸਕਣਗੇ। ਜੇ ਤਿੰਨਾਂ ਨੂੰ ਇਹ ਸੇਵਾ ਦਿੱਤੀ ਗੁਰੂ ਅੰਗਦ ਦੇਵ ਜੀ ਦੀ ਕੁੱਲ ਵਿੱਚ, ਜਾਂ ਭੱਲਿਆਂ ਨੂੰ ਜਾਂ ਸੋਢੀਆਂ ਨੂੰ, ਇਹ ਹੰਕਾਰ ਕਰਨਗੇ। ਇਹ ਸੇਵਕ ਦੀ ਵਸਤੂ ਹੈ, ਇਸ ਕਰਕੇ ਸੇਵਕ ਨੂੰ ਹਰਿਮੰਦਰ ਸਾਹਿਬ ਦਾ ਅੱਜ ਦੇ ਦਿਨ ਪਹਿਲੇ ਹੈੱਡ ਗ੍ਰੰਥੀ ਦੇ ਵਿੱਚ ਮੁੱਖ ਗ੍ਰੰਥੀ ਦੇ ਰੂਪ ਵਿੱਚ ਬਾਬਾ ਬੁੱਢਾ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪਹਿਲਾ ਹੈੱਡ ਗ੍ਰੰਥੀ ਅੱਜ ਦੇ ਦਿਨ ਥਾਪਿਆ ਸੀ। ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ। ਭਾਈ ਬੁੱਢਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ ਤੇ ਆਵਾਜ਼ਾਂ ਲਓ। ਪ੍ਰਾਤਨ ਸਿੰਘ ਜਦੋਂ ਸ਼੍ਰੀ ਮੁਖ ਵਾਕ ਲੈਣਾ ਹੁੰਦਾ ਸੀ, ਅਰਦਾਸ ਕਰਕੇ ਗ੍ਰੰਥੀ ਸਿੰਘ ਜੀ ਨੂੰ ਬੇਨਤੀ ਕਰਦੇ ਸਨ ਕਿ ਸਤਿਗੁਰੂ ਜੀ ਦਾ ਆਵਾਜ਼ਾਂ ਲਓ। ਆਪਾਂ ਸ਼੍ਰੀ ਮੁਖ ਵਾਕ ਵੀ ਕਹਿੰਦੇ ਹਾਂ, ਹੁਕਮਨਾਮਾ ਵੀ ਕਹਿੰਦੇ ਹਾਂ। ਪ੍ਰਾਤਨ ਸਿੰਘ ਆਵਾਜ਼ਾਂ ਸ਼ਬਦ ਵੀ ਵਰਤਿਆ ਕਰਦੇ ਸਨ। ਬਾਬਾ ਬੁੱਢਾ ਜੀ ਨੇ ਫਿਰ ਮੰਗਲਾ ਚਰਨ ਕਰਕੇ ਉੱਚੀ ਆਵਾਜ਼ ਤੇ ਮਧੁਰ ਸਵਰ ਦੇ ਵਿੱਚ ਸ਼੍ਰੀ ਮੁਖ ਵਾਕ ਲਿਆ। ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਦਲ ਛਾਇਆ ਰਾਮ। ਇਹ ਸ਼੍ਰੀ ਮੁਖ ਵਾਕ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਆਏ ਸਨ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਕੀਰਤਨ ਕਰਕੇ ਦੇਗ ਵਰਤ ਅਰਦਾਸ ਹੋਈ, ਦੇਗ ਵਰਤਾਈ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਦੀ ਔਰ ਪ੍ਰਕਾਸ਼ ਕਰਨ ਦੀ ਸਾਰੀ ਮਰਯਾਦਾ ਸਤਿਗੁਰੂ ਜੀ ਨੇ ਆਪ ਸਥਾਪਿਤ ਕੀਤੀ। ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਕੋਠਾ ਸਾਹਿਬ ਸਥਾਨ ਹੈ, ਜਿੱਥੇ ਸਤਿਗੁਰੂ ਜੀ ਨਿੱਤ ਜਾਂ ਦਿਨੇ ਸੇਵਾ ਦੌਰਾਨ ਬਰਾਜਿਆ ਕਰਦੇ ਸਨ। ਉੱਥੇ ਚੰਦੋਆ ਲਵਾ ਕੇ, ਪਲਮਾ ਸਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਵਾਸਤੇ ਆਦਿ ਬੀੜ ਦੇ ਸਤਿਕਾਰ ਲਈ ਨਵੀਂ ਵਿਛਾਈ ਕਰਕੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਮ ਨੂੰ ਕੀਰਤਨ ਸੋਹਲੇ ਦੇ ਪਾਠ ਤੋਂ ਬਾਅਦ ਪਾਲਕੀ ਵਿੱਚ ਆਦਿ ਦੀ ਬੀੜ ਲਗਾ ਕੇ ਸੁਖਾਸਨ ਕੀਤਾ। ਬਾਬਾ ਬੁੱਢਾ ਜੀ ਕਹਿੰਦੇ, ਮਹਾਰਾਜ ਤੁਹਾਡੇ ਆਰਾਮ ਕਰਨ ਵਾਸਤੇ ਬਰਾਬਰ ਨਵਾਂ ਪਲਮਾ ਬਾਹ ਦਈਏ। ਮਹਾਰਾਜ ਕਹਿਣ ਲੱਗੇ, ਨਹੀਂ ਨਹੀਂ, ਅਸੀਂ ਬਰਾਬਰ ਪਲਮਾ ਬਾਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੇ ਬਰਾਬਰ ਨਹੀਂ ਅਸੀਂ ਆਰਾਮ ਕਰਾਂਗੇ, ਅਸੀਂ ਇਸ ਪਲਮੇ ਦੇ ਥੱਲੇ ਆਰਾਮ ਕਰਾਂਗੇ। ਇੰਨਾ ਅਦਬ ਆਪ ਕੀਤਾ ਤੇ ਸਾਨੂੰ ਕਰਨਾ ਸਿਖਾਇਆ। ਸੋ ਸਾਧ ਸੰਗਤ ਜੀ, ਉਸ ਸਮੇਂ ਸਤਿਗੁਰੂ ਜੀ ਨੇ ਬਚਨ ਕੀਤੇ ਸਨ, ਜਿੰਨਾ ਕੋਈ ਗੁਰੂ ਗ੍ਰੰਥ ਸਾਹਿਬ ਦਾ ਆਦਬ ਕਰੇਗਾ ਦੁਨੀਆਂ ਵਿੱਚ, ਓਨਾ ਹੀ ਉਹਦਾ ਆਦਬ ਸਤਿਕਾਰ ਹੋਏਗਾ। ਜਿੰਨੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰੇਗਾ, ਓਨੀ ਉਹਦੀ ਪੂਜਾ ਹੋਏਗੀ। ਜਿੰਨੀ ਕੋਈ ਸ਼ਰਧਾ ਨਾਲ ਸੇਵਾ ਕਰੇਗਾ, ਉਹਦੇ ਜੰਮਣ ਮਰਨ ਦੇ ਦੁੱਖ ਕੱਟੇ ਜਾਣਗੇ। ਇਹ ਬਚਨ ਸਨ ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਤੇ ਸੇਵਾ ਲਈ। ਆਪ ਵੀ ਭੰਜੇ ਆਰਾਮ ਕਰਦੇ ਰਹੇ, ਬਰਾਬਰ ਪਲੰਘਾ ਨਹੀਂ ਲਾਇਆ। ਔਰ ਅੱਜ ਵੀ ਕੋਠਾ ਸਾਹਿਬ ਪਲੰਘਾ ਸਾਹਿਬ ਦੇ ਥੱਲੇ ਚਿੱਟਾ ਚਾਦਰਾ ਵਿਛਿਆ ਹੋਇਆ। ਇਹ ਉਹ ਪਰੰਪਰਾ ਹੈ, ਸਾਡਾ ਇਤਿਹਾਸ ਹੈ ਕਿ ਇਸ ਗੱਲ ਦਾ ਸਾਨੂੰ ਵਾਰ ਵਾਰ ਚੇਤਾ ਕਰਵਾਉਂਦਾ ਹੈ ਕਿ ਮਹਾਰਾਜ ਇਸ ਪਲੰਘ ਦੇ ਥੱਲੇ ਬਿਰਾਜਦੇ ਰਹੇ, ਬਰਾਬਰ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਜੀ ਨੇ ਆਸਣ ਲਾਇਆ। ਔਰ ਜਿੱਥੇ ਰਾਗੀ ਸਿੰਘ ਕੀਰਤਨ ਕਰਦੇ ਆ, ਇੱਥੇ ਸਤਿਗੁਰੂ ਜੀ ਜਿਸ ਦਿਨ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਰਾਗੀ ਸਿੰਘਾਂ ਦੇ ਕੋਲੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। ਉਸ ਦਿਨ ਤੋਂ ਬਾਅਦ ਕੋਈ ਵੀ ਗੁਰੂ ਸਾਹਿਬਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰਤਾ ਗੱਦੀ ਦੇ ਸਿੰਘਾਸਨ ਤੇ ਵੱਖਰੀ ਥਾਂ ਤੇ ਨਹੀਂ ਸੱਜ ਕੇ ਬੈਠੇ। ਇੰਨਾ ਸਤਿਗੁਰੂ ਜੀ ਨੇ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਆਪ ਕੀਤਾ ਤੇ ਸਾਨੂੰ ਕਰਨਾ ਸਿਖਾਇਆ। ਸੋ ਗੁਰਸਿੱਖੋ, ਇਹ ਸਤਿਗੁਰੂ ਜੀ ਦੀ ਬਾਣੀ ਸਤਿਗੁਰੂ ਜੀ ਦਾ ਸਰੂਪ ਹੈ। ਅਸੀਂ ਜਿੰਨਾ ਵੱਧ ਤੋਂ ਵੱਧ ਸਤਿਕਾਰ ਕਰਾਂਗੇ ਉੱਨੀ ਸਾਡੇ ਉੱਤੇ ਸਤਿਗੁਰੂ ਦੀ ਕਿਰਪਾ ਹੋਏਗੀ। ਸਮਾਂ ਬਹੁਤਾ ਅੱਗੇ ਵਿਆਖਿਆ ਕਰਨ ਦਾ ਨਹੀਂ ਹੈ, ਕਿਉਂਕਿ ਨਗਰ ਕੀਰਤਨ ਜਲੂਸ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਚੱਲਿਆ ਹੋਇਆ ਹੈ ਔਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਕੇ 9 ਵਜੇ ਫਿਰ ਉਹ ਸਾਰੇ ਗੁਰ ਇਤਿਹਾਸ ਦੇ 1 ਘੰਟੇ ਤੋਂ ਉੱਤੇ ਕੁਝ ਸਮਾਂ ਕਥਾ ਹੋਏਗੀ, ਜਿਹੜਾ ਉਸ ਸਮੇਂ ਸਤਿਗੁਰੂ ਨੇ ਵਾਰਤਾਲਾਪ ਬਚਨ ਕੀਤੇ ਸਨ ਸੰਗਤਾਂ ਨਾਲ। ਉਹ ਗੁਰ ਇਤਿਹਾਸ ਦੀ ਕਥਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਾਲ ਵਿੱਚ 1 ਦਿਨ ਗੁਰ ਇਤਿਹਾਸ ਸੂਰਜ ਪ੍ਰਕਾਸ਼ ਦੀ ਕਥਾ ਦਾ ਉਹ ਪ੍ਰਸੰਗ, ਸਤਿਗੁਰੂ ਜੀ ਦੇ ਸਮੇਂ ਤੋਂ ਇਹ ਪਰੰਪਰਾ ਹੈ ਕਿ ਉਸ ਸਮੇਂ ਦਸਮ ਪਾਤਸ਼ਾਹ ਜੀ ਤੱਕ ਮੌਖਿਕ ਰੂਪ ਦੇ ਵਿੱਚ ਇਤਿਹਾਸ ਸੰਗਤਾਂ ਨੂੰ ਸੁਣਾਇਆ ਜਾਂਦਾ ਰਿਹਾ। ਜਦੋਂ ਨਗਰ ਕੀਰਤਨ ਸਮਾਪਤ ਹੁੰਦਾ ਫਿਰ ਭਾਈ ਸੰਤੋਖ ਸਿੰਘ ਜੀ ਨੇ ਉਹ ਸਾਰਾ ਕਾਵਿ ਵਿੱਚ ਜਿਹੜਾ ਇਤਿਹਾਸ ਲਿਖਿਆ ਉਸ ਦਸਮ ਪਿਤਾ ਜੀ ਤੋਂ ਬਾਅਦ ਉਹ ਸਾਰੀ ਕਥਾ ਪਰੰਪਰਾ ਦਰ ਪਰੰਪਰਾ ਅੱਜ ਤੱਕ ਉਵੇਂ ਹੀ ਸਤਿਗੁਰੂ ਮਹਾਰਾਜ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਕਥਾ ਦਾ ਪ੍ਰਸੰਗ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਜ ਦੇ ਦਿਨ ਸੁਣਾਇਆ ਜਾਂਦਾ ਹੈ। ਉਹ ਕਥਾ ਵੀ ਆਪਾਂ ਨੇ ਸਾਰਿਆਂ ਨੂੰ ਉੱਥੇ ਪਹੁੰਚ ਕੇ ਸੁਣਨੀ ਹੈ। ਇਸ ਕਰਕੇ ਆਓ ਸੰਗਤ ਜੀ, ਦਾਸ ਅੱਜ ਆਪ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ। ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਮੁਖਵਾਕ ਬਖਸ਼ਿਸ਼ ਹੋਏ ਆ ਔਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਆ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਅਕਾਦਰ ਕਰਕੇ ਆਪ ਸੰਗਤਾਂ ਸਰਵਨ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਚੌਥੇ ਗੁਰਦੇਵ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧਨਾਸਰੀ ਰਾਗਣੀ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਸਤਿਗੁਰੂ ਜੀ ਨੇ ਵਸਾਇਆ, ਪਵਿੱਤਰ ਸਰੋਵਰ ਦੀ ਸੇਵਾ ਕਰਵਾਈ, ਦੀਵਾਨ ਲੱਗਾ ਹੋਇਆ ਹੈ। ਦੀਵਾਨ ਵਿੱਚ ਸ਼ਹਿਰ ਦਾ ਨਗਰ ਦਾ ਇੱਕ ਸੁਗਰ ਨਾਮ ਸ਼ਾਹੂਕਾਰ, ਸੁਗਰ ਨਾਮੇ ਸ਼ਾਹੂਕਾਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ, ਬੇਨਤੀ ਕੀਤੀ, ਮਹਾਰਾਜ ਮੈਨੂੰ ਧਨ ਹੋਰ ਬਹੁਤਾ ਇਕੱਠਾ ਕਰਨ ਦੀ ਇੱਛਾ ਹੈ, ਮੇਰੀ ਧਨ ਦੀ ਇੱਛਾ ਪੂਰੀ ਕਰੋ। ਜਦੋਂ ਇਹ ਬੇਨਤੀ ਕੀਤੀ, ਇਹ ਉਠਾਨਕਾ ਆਉਂਦੀ ਹੈ ਇਸ ਸ਼ਬਦ ਦੀ, ਤਾਂ ਸਤਿਗੁਰੂ ਜੀ ਨੇ ਉਦੋਂ ਪਾਈ ਇਹ ਸ਼ਬਦ ਉਚਾਰਨ ਕੀਤਾ ਸੀ, ਉਹ ਸ਼ੁਗਰ ਸ਼ਾਹੂਕਾਰ ਦੇ ਪ੍ਰਥਾਏ ਅਤੇ ਸਾਡੇ ਪ੍ਰਥਾਏ। ਮਹਾਰਾਜ ਕਹਿੰਦੇ ਤੂੰ ਇੱਕ ਧਨ ਦੀ ਇੱਛਾ ਕਰਨਾ, ਕੋਈ ਵੀ ਇੱਛਾ ਪਰਮੇਸ਼ਰ ਦੇ ਚਰਨਾਂ 'ਚ ਕੋਈ ਸ਼ਰਧਾ ਭਾਵਨਾ ਨਾਲ ਮਨ ਵਿੱਚ ਕੋਈ ਇੱਛਾ ਲੈ ਕੇ ਅਰਦਾਸ ਕਰੇ, ਪਰਮੇਸ਼ਰ ਸਾਰੀਆਂ ਇੱਛਾ ਪੂਰੀਆਂ ਕਰਦਾ। ਇਸ ਕਰਕੇ ਸਤਿਗੁਰੂ ਜੀ ਨੇ ਇਹ ਸ਼ਬਦ ਉਦੋਂ ਧਨਾਸਰੀ ਰਾਗਣੀ ਵਿੱਚ ਉਚਾਰਨ ਕੀਤੇ ਸਨ, ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ। ਔਰ ਅੱਜ ਪਹਿਲੇ ਪ੍ਰਕਾਸ਼ ਦੇ ਦਿਹਾੜੇ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰੋਂ ਇਹ ਸ਼੍ਰੀ ਮੁਖਵਾਕ ਦੀ ਇਹ ਪਾਵਨ ਆਵਾਜ਼ਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਹੋਈ ਹੈ।
ਸ਼ਾਹਪੁਰਤ ਸਰਬ ਸੁਖ ਦਾਤਾ ਹਰ।
ਉਹ ਹਰ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਾਰੇ ਸੁੱਖਾਂ ਦਾ ਦਾਤਾ ਤੇ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ। ਭਾਈ ਸੁਗਰ, ਇਹ ਸੁਗਰ ਸ਼ਾਹੂਕਾਰ, ਤੇਰੀ ਇੱਕ ਇੱਛਾ ਥੋੜੋ, ਜਿੰਨੀਆਂ ਵੀ ਕੋਈ ਇੱਛਾ ਕਰ ਲਵੇ ਪਰਮੇਸ਼ਰ ਦੇ ਚਰਨਾਂ ਵਿੱਚ ਉਹ ਸਾਰੀਆਂ ਪੂਰੀਆਂ ਕਰ ਦਿੰਦਾ। ਸਾਧ ਸੰਗਤ ਦੀ ਤਾਂ ਚਾਰ ਤਰ੍ਹਾਂ ਦੀ ਇੱਛਾ ਮੰਨੀ ਹੈ, ਇੱਛਾ ਨਿਜ ਪ੍ਰੀਛਾ ਤਿਰਵਿਧ ਕਰਮ ਕੇ ਭੋਗ। ਇੱਛਾ ਹੁੰਦੀ ਹੈ ਜਿਹੜੀ ਮਨ ਵਿੱਚ ਸਦਾ ਬਣੀ ਰਹੇ, ਕਿਹਾ ਮੇਰਾ ਸੰਕਲਪ ਪੂਰਾ ਹੋ ਜਾਏ, ਉਹਨੂੰ ਇੱਛਾ ਕਹਿੰਦੇ ਆ। ਇੱਛਾ ਨਿਜ ਪ੍ਰੀਛਾ। ਦੂਜੀ ਹੁੰਦੀ ਹੈ ਆਪਣੀ ਇੱਛਾ ਹੋਣੀ, ਆਹ ਪਦਾਰਥ ਆ ਸੁੱਖ ਆ ਪਦਵੀ ਮੈਨੂੰ ਮਿਲੇ। ਤੀਜੀ ਹੁੰਦੀ ਆ ਅਨਇੱਛਾ, एक इच्छा, एक स्वै इच्छा, एक अन इच्छा। मेरी इच्छा नहीं है, मेरे मन च कोई संकल्प नहीं है। परमेश्वर की भगती बंदगी सेवा सिमरन करते हैं, इच्छावां मिट गईआं मन दे विच्चों, कोई इच्छा है नहीं। कोई गुरमुख धन पदार्थ भोजन कोई वस्तु लेके आया, कहने लगा भी तुसी ये प्रवान करो। कहिंदा बिना निष्कामी है भी ना, ना मैं तेरा धन लैना, ना भोजन, ना पदार्थ, ना वस्त्र। कहिंदा भी नहीं, वो कहना नहीं मेरी इच्छा नहीं। कहने तुहाडी नहीं भी, पर मेरी इच्छा, मैं जरूर है सेवा करनी है, मेरी इच्छा मन के प्रवान कर लो। तो गुरमुख जेड़े होंगे फिर किसी का दिल नहीं तोड़ते। गुरमुखा का हिरदा मोहन वर्गा होंगे, नाम जपन वालों का, भगती करने वालों का। वो कहने चंगा भाई तेरे मन में शांति आ जाएगी जे तेरा फुरना असी पूरा कर दईए। तो फिर वह पराए की इच्छा देख के वो बचन मन लेना। और तीजा कर्म भोग जिन्हों पर रबद कहते हैं। चौथी स्वै इच्छा, अपनी इच्छा हो जानी भी मेरा यह कार्य हो जाए। क्यों भाई, परमेश्वर सारिया इच्छा पूरियां करने वाला है, तो सारे सुख देने वाला है, सारे सुखों का दाता। सुख दे संगत भी ग्यारह दर्जे मने हैं विद्वाना ने। चक्रवर्ती बादशाह लम्मी उम्र भोग रहा, पदार्थों की कमी नहीं, धन नाल खजाने भरे हुए है, बेशुमार राणियां कोले, बेशुमार फौजां, और दुनिया का एडा वड्डा राजा कि जिन्हों कोई भी किसी तरह की औकड़ आने की चिंता ही नहीं, जिहदे राज विच कोई आकी नहीं है, कोई दुख तकलीफ ही नहीं है। सारी सृष्टि का दुनिया का राजा जिहड़ा उन्हों कहिंदे चक्रवर्ती बादशाह, जेड़ा चक्रवर्ती बादशाह नूं सुख है ना कहिंदे, उस नालों सौ गुणा वध सुख मनुख दे नर बनूआ जदों एकाग्र होकर राग दा गायन करदा ना, मन उहदा लीन हो जांदा, तां चक्रवर्ती बादशाह नालों सौ गुणा वध सुख मनुख दे नर बनूं प्राप्त हुंदा। मनुख दे नर तों अगे सौ गुणा वध सुख देव गंधर्व नूं जिहड़े देवतियां दे रागी है। फिर उस तो अगे कर्म देव है चौथे दर्जे ते, उन्हों देव गंधर्व नालों सौ गुणा वध सुख। ते कर्म देव तो अगे साध संगत दी पंजवां है पितर देव, उन्हों सौ गुणा वध उहदे नालों सुख मन्निया है विद्वाना ने। और पितर देव तो अगे सौ गुणा वध छेवां है अजान देव नूं, अजान देव तो सौ गुणा वध सुख मुख देव नूं मन्निया, मुख देव तो सतमा नौ गुणा वध सुख, सौ गुणा वध सुख बृहस्पत देव नूं मन्निया है। और बृहस्पत देव तो अगे सौ गुणा वध सुख भाई जिहड़ा है वह इंद्र नूं मन्निया है। और दसवां है प्रजापति, उन्हों इंद्र देव तो भी सौ गुणा वध सुख है। तो ग्यारहवां ब्रह्मा नूं उह तो भी सौ गुणा वध सुख है। कहिंदे ग्यारह सुख दे दर्जे मन्ने विद्वानां ने धार्मिक ग्रंथां विच, पर इन्हां नालों हजारां गुणा वध सुख जिहड़ा निरिक्षत पुरश है, जिहनूं कोई कामना नहीं, जिहदे मन विच कोई इच्छा नहीं, वो एक पल विच ही इन्ना सुख का आनंद माण लैंदा जिहड़ा निष्काम पुरश है, निरिक्षत पुरश है। तो उहदे नालों सारे नालों वड्डा सुख ब्रह्म ज्ञानी नूं है, जिहड़ा एक पल दे विच इन्हां हजारां गुणा नालों वध सुख दे आनंद नूं माण लैंदा। विषयानंद संसार है, भजनानंद हरदास, ब्रह्मानंद जीवन मुक्त भई वाशना नास। ये विद्वाना ने तीन सुख मने, साध समझी, जड़ जड़ जन्ने सुख, जड़ चेतन जन्ने सुख, चेतन चेतन जन्ने सुख। जिमें जड़ जड़ जन्ने सुख, जाने का अर्थ हों उत्पन्न होना। जिमें स्त्री अते पुरश, यह देहा जड़ है, जदों इन्हां दा मिलाप हुंदा इहनूं कहिंदे विशे सुख, ਇਹ ਸੁੱਖ ਵੀ ਇਹ ਮਾਣਦੇ ਹੈ। ਇਸ ਤੋਂ ਅੱਗੇ ਕਹਿੰਦੇ ਇਹ ਵਿਸ਼ਿਆਨੰਦ ਹੈ, ਇਸ ਤੋਂ ਅੱਗੇ ਜੜ ਚੇਤਨ ਜੰਨੇ ਸੁੱਖ। ਜੜ ਚੇਤਨ ਜੰਨੇ ਸੁੱਖ ਜਿਹੜਾ ਹੈ ਉਹ ਹੈ ਬਈ ਜੜ ਸਰੀਰ ਹੌਲੀ ਹੌਲੀ ਗੁਰੂ ਦੀ ਕਿਰਪਾ ਨਾਲ ਨਾਮ ਜਪਣ ਲੱਗ ਗਿਆ, ਫਿਰ ਮਨ ਸਮਾਧੀ ਵਿੱਚ ਲੀਨ ਹੋਣ ਲੱਗ ਗਿਆ ਅਤੇ ਉਹ ਚੇਤਨ ਸਰੂਪ ਦੇ ਵਿੱਚ ਜਦੋਂ ਜਾ ਕੇ ਬਿਰਤੀ ਲੀਨ ਹੋ ਗਈ, ਮਨ ਹੁਰ ਹੋ ਗਿਆ, ਉਹਨੂੰ ਜੜ ਚੇਤਨ ਜੰਨੇ ਸੁੱਖ ਕਿਹਾ ਜਾਂਦਾ ਹੈ। ਇਸ ਤੋਂ ਅਗਲੀ ਅਵਸਥਾ ਚੇਤਨ ਚੇਤਨ ਜੰਨੇ ਸੁੱਖ ਕਿ ਜਿਹੜੀ ਜੋਤ ਹੈ ਪਰਤਕ ਜੋਤ ਦੇ ਵਿੱਚ ਲੀਨ ਹੋ ਗਈ, ਪਰਮਾਤਮਾ ਦੇ ਵਿੱਚ ਇੱਕਮਿਕ ਹੋ ਗਈ। ਉੱਥੇ ਆਵਾਗਮਨ ਨਹੀਂ, ਦਵੰਦ ਨਹੀਂ, ਉੱਥੇ ਕੀ ਹੈ, ਉੱਥੇ ਸੁੱਖਾਂ ਦਾ ਸਮੁੰਦਰ ਹੈ। ਜਿਵੇਂ ਬੂੰਦ ਹੈ ਉਹਦੀ ਬਹੁਤ ਛੋਟੀ ਮਿਕਦਾਰ ਹੈ, ਦਰਿਆ ਦੀ ਉੱਤੋਂ ਵੱਡੀ ਹੈ, ਸਮੁੰਦਰ ਐਡਾ ਵੱਡਾ ਕਿ ਉਹਦੇ ਪਾਣੀ ਦਾ ਕੋਈ ਅੰਤ ਹੀ ਨਹੀਂ, ਇਸ ਤਰ੍ਹਾਂ ਬ੍ਰਹਮ ਬੇਤੇ ਦਾ ਐਸਾ ਹੀ ਆਨੰਦ ਹੈ। ਇਸ ਕਰਕੇ ਵਾਹਿਗੁਰੂ ਭਾਈ ਐਡਾ ਵੱਡਾ ਸਾਰੇ ਸੁੱਖਾਂ ਦਾ ਦਾਤਾ ਹੈ, ਉਹ ਹਰੀ ਸਾਰੇ ਸੁੱਖ ਦੇਣ ਵਾਲਾ ਹੈ।
ਵਸ ਹੈ ਕਾਮ ਧੇਨੁ,
ਵਸ ਅਧੀਨ ਕਾਮ ਧੇਨੁ ਵਰਗੀਆਂ ਗਊ ਦੇਵ ਲੋਕ ਦੀਆਂ ਸ਼ਕਤੀਆਂ ਮੰਨੀਆਂ, ਜਿਹੜੀ ਕਾਮ ਧੇਨੁ ਗਊ ਜਿਹੜਾ ਵੀ ਉਹਦੇ ਕੋਲੇ ਕੋਈ ਇੱਛਾ ਫਰਿਆਦ ਕਰੇ ਉਹਦਾ ਫੁਰਨਾ ਪੂਰਾ ਕਰ ਦਿੰਦੀ ਹੈ। ਜਿਵੇਂ ਵਿਸ਼ਿਸ਼ਟ ਰਿਸ਼ੀ ਨੇ ਵਿਸ਼ਵਾਮਿੱਤਰ ਦੇ ਆਉਣ ਤੋਂ ਕਿ ਰਾਜਾ ਵਿਸ਼ਵਾਮਿੱਤਰ ਆਇਆ, ਐਡੀ ਵੱਡੀ ਫੌਜ ਹੈ, ਤਾਂ ਕਾਮ ਧੇਨੁ ਗਊ ਬੁਲਾ ਕੇ ਇੰਨੇ ਪਦਾਰਥ ਤਿਆਰ ਕਰਾ ਲਏ, ਸਾਰੀ ਫੌਜ ਤ੍ਰਿਪਤ ਕਰ ਦਿੱਤੀ, ਪਰ ਮੁੜ ਕੇ ਵਿਖਾਦ ਦਾ ਕਾਰਨ ਬਣੀ। ਸਹੰਸਰ ਬਾਹੂ ਅਤੇ ਜਮਦਗਨੀ ਦੇ ਵੀ ਪ੍ਰਮਾਣ ਆਉਂਦੇ ਹੈ, ਰਹੋ ਵਿਚਾਰ, ਸਮਾਂ ਨਹੀਂ ਹੈ। ਇਸ ਕਰਕੇ ਜਿਹੜੀ ਕਾਮ ਧੇਨੁ ਗਊ ਇਹ ਸ਼ਕਤੀ ਕਾਮਨਾ ਨੂੰ ਦੇਣ ਵਾਲੀ, ਇੱਧਰ ਕਿਹੜੀ ਕਾਮ ਧੇਨੁ ਗਊ ਆ, ਗੁਰੂ ਕੀ ਸੰਗਤ ਹੈ। ਇਹ ਗੁਰੂ ਕੀ ਸੰਗਤ ਅੱਗੇ ਕੋਈ ਵੀ ਅਰਦਾਸ ਕਰੋ, ਸਾਰੀਆਂ ਅਰਦਾਸਾਂ ਸੰਗਤ ਪੂਰੀਆਂ ਕਰ ਦਿੰਦੀ ਹੈ, ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦਿੰਦੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਜੇ ਕਿਸੇ ਕਾਰਜ ਲਈ ਅਰਦਾਸ ਦੀ ਇੱਛਾ ਹੋਵੇ ਮਨ ਵਿੱਚ, ਮੇਰਾ ਕਾਰਜ ਅਮਕਾ ਕਾਰਜ ਪੂਰਾ ਹੋ ਜਾਏ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਵਾ ਦਮੜਾ ਰੱਖ ਕੇ ਅਰਦਾਸ ਕਰੇ ਤੇ ਗੁਰੂ ਪਰਮੇਸ਼ਵਰ ਉਹਦੀ ਇੱਛਾ ਪੂਰੀ ਕਰੇਗਾ। ਜਿਹਦਾ ਕੋਈ ਐਡਾ ਵੱਡਾ ਕਾਰਜ ਅਟਕ ਜਾਏ, ਜਿਹਦੀ ਆਪਣੀ ਅਰਦਾਸ ਨਾਲ ਕਾਰਜ ਪੂਰਾ ਨਾ ਹੋਵੇ, ਉਹ ਸੰਗਤ ਕੋਲੋਂ ਅਰਦਾਸ ਕਰੇ, ਉਹਦਾ ਕਾਰਜ ਅਵਸ਼ ਪੂਰਾ ਹੋਏਗਾ। ਇਹ ਕਾਮ ਧੇਨੁ ਗਊ ਦਾ ਦਰਜਾ ਗੁਰੂ ਕੀ ਸੰਗਤ ਕੋਲੇ ਹੈ। ਭਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਜਿਸ ਵਾਹਿਗੁਰੂ ਦੇ ਵਸ ਵਿੱਚ ਸਾਰੀਆਂ ਕਾਮਨਾ ਨੂੰ ਦੇਣ ਵਾਲੀਆਂ ਕਾਮ ਧੇਨੁ ਆਦਿਕ ਸ਼ਕਤੀਆਂ ਹਨ।
ਐਸਾ ਹਰ ਧਿਆਈਆ ਮੇਰੇ ਜੀਅੜੇ,
ਮੇਰੇ ਜੀਵ ਇਹਨਾਂ ਨਾ ਸ਼ੁਕਰਾ ਕਿਉਂ ਹੋਇਆ ਬੈਠਾ ਹੈ, ਜਿਹੜਾ ਸਾਰੀਆਂ ਤੇਰੇ ਤੇ ਰਹਿਮਤਾਂ ਕਰਨ ਵਾਲਾ ਹੈ ਜੀਵ, ਉਸ ਵਾਹਿਗੁਰੂ ਨੂੰ ਮਨ ਕਰਕੇ ਧਿਆਇਆ ਕਰ, ਸੁਰਤ ਵਿੱਚ ਸਿਮਰਨ ਕਰਿਆ ਕਰ, ਚੇਤੇ ਰੱਖਿਆ ਕਰ, ਭੁੱਲਿਆ ਨਾ ਕਰ।
ਸਰਬ ਸੁਖ ਪਾਵਹਿ ਮੇਰੇ ਮਨਾ,
ਇਹ ਮਨਾ ਫਿਰ ਤੂੰ ਸਾਰੇ ਸੁੱਖ ਪ੍ਰਾਪਤ ਕਰ ਲਵੇਂਗਾ। ਸਰਬ ਸੁੱਖਾਂ ਕਾ ਦਾਤਾ ਸਤਿਗੁਰੂ, ਤਾਂ ਕੀ ਸਰਣੀ ਪਾਈਐ, ਦਰਸ਼ਨ ਭੇਟ ਤੋਂ ਹੋਰ ਨੰਦਾ ਦੂਰ ਗਿਆ ਹਰ ਗਾਈਐ। ਹੇ ਮਨਾ ਸਾਰੇ ਸੁੱਖ, ਪੂਰੀ ਸ਼ਾਂਤੀ, ਮਨ ਦੀ ਤ੍ਰਿਪਤੀ, ਇਹ ਸਾਰੇ ਸੁੱਖ ਤੈਨੂੰ ਪ੍ਰਾਪਤ ਹੋਣਗੇ ਜੇ ਵਾਹਿਗੁਰੂ ਦਾ ਸਿਮਰਨ ਕਰੇਂਗਾ।
ਜਪ ਮਨ ਸਤਨਾਮ ਸਦਾ ਸਤਨਾਮ,
ਹੇ ਮਨਾ ਸੱਤਾ ਜੋ ਸੱਤ ਤ੍ਰੈ ਕਾਲ ਅਵਾਦ ਸਰੂਪ ਨਾਮ ਪ੍ਰਸਿੱਧ ਹੈ, ਇਹ ਲੁਕੋ ਕੇ ਨਹੀਂ ਰੱਖਿਆ ਵਾਹਿਗੁਰੂ ਦਾ ਨਾਮ। ਰਾਧਾ ਸੁਆਮੀਆਂ ਵਾਂਗੂ ਆਖੇ ਜੀ ਅੱਗੋਂ ਦੱਸੋਗੇ ਤਾਂ ਤੁਹਾਨੂੰ ਕੋਡ ਹੋ ਜਾਏਗਾ, ਨਾ ਐਨ ਡੰਕੇ ਦੀ ਚੋਟ ਲਾ ਕੇ ਕਲਮੀਆਂ ਵਾਲਿਆਂ ਨੇ ਕਿਹਾ, ਵਾਹਿਗੁਰੂ ਨਾਮ ਜਹਾਜ ਹੈ, ਚੜੋ ਸੋਤਰੇ ਪਾ, ਜੋ ਸਰਦਾ ਕਰ ਸੇਮ ਦੇ ਗੁਰਪਾਰ ਉਤਾਰਨ। ਡੰਕੇ ਦੀ ਚੋਟ ਲਾ ਕੇ ਨਾਮ ਬਖਸ਼ਿਆ ਮਹਾਰਾਜ ਜੀ ਨੇ। ਇਸ ਕਰਕੇ ਹੇ ਮਨਾ, ਜੋ ਵਾਹਿਗੁਰੂ ਦਾ ਪ੍ਰਸਿੱਧ ਨਾਮ ਹੈ ਸਤਨਾਮ, ਤੇਰਾ ਪਰਾ ਪੂਰਬਲਾ, ਕਿਰਤਮ ਨਾਮ ਕਥੇ ਤੇਰੇ ਦੇਵਾ, ਸਤਨਾਮ ਤੇਰਾ ਪੁਰ ਪਰਾ ਪੂਰਬਲਾ, ਉਸ ਵਾਹਿਗੁਰੂ ਦਾ ਨਾਮ ਜਪਿਆ ਕਰ, ਨਾਸ਼ ਤੋਂ ਰਹਿਤ ਜੋ ਸਤ ਸਰੂਪ ਪਰਮੇਸ਼ਰ ਹੈ। ਬੋਧ ਬੋਧਕ ਭਾਵ, ਬੋਧ ਹੈ ਵਾਹਿਗੁਰੂ, ਬੋਧਕ ਹੈ ਉਹਦਾ ਨਾਮ, ਨਾਮ ਹੀ ਵਾਹਿਗੁਰੂ ਦਾ ਬੋਧ ਕਰਾਉਣ ਵਾਲਾ। ਇਸ ਕਰਕੇ ਐਸੇ ਵਾਹਿਗੁਰੂ ਦੇ ਨਾਮ ਨੂੰ ਸਦਾ ਰਸਨਾ ਦੁਆਰਾ ਜਪਿਆ ਕਰ, ਮਨ ਦੁਆਰਾ ਸਿਮਰਿਆ ਕਰ,
ਦੇ ਪਲ ਤਿਲਕ ਊਜਲ ਹੋਈ ਹੈ।
ਕੀ ਹੋਏਗਾ ਇਸ ਲੋਕ ਵਿੱਚ, ਪਵਿੱਤ ਪ੍ਰਲੋਕ ਵਿੱਚ ਉਜਲਾ ਮੁਖ ਲੈ ਕੇ ਜਾਵੇਂਗਾ, ਕੋਈ ਪਾਪਾਂ ਦਾ ਦਾਗ ਨਹੀਂ ਲੱਗੇਗਾ ਤੇਰੇ ਮੱਥੇ ਦੇ ਉੱਤੇ, ਨਰਕਾਂ ਦੇ ਦੁੱਖ ਨਹੀਂ ਭੋਗਣੇ ਪੈਣਗੇ, ਐਨ ਉਜਲਾ ਮਸਤਕ ਹੋਏਗਾ ਤੇਰਾ, ਸਾਰੇ ਪਾਪਾਂ ਦੇ ਲੇਖ ਮਿਟ ਜਾਣਗੇ ਤੇਰੇ ਤੋਂ, ਜੇ ਤੂੰ ਵਾਹਿਗੁਰੂ ਦਾ ਨਾਮ ਜਪੇਗਾ ਸ਼ਰਧਾ ਭਾਵਨਾ ਨਾਲ।
ਭਾਈਆ ਹਰ ਪੁਰਖ ਨਿਰੰਜਨ,
ਹਰੀ ਪਰਿਪੂਰਨ ਪੁਰਖ ਪੁਰਸ਼ਾਰਥ ਨੂੰ ਦੇਣ ਵਾਲਾ, ਨਿਰੰਜਨ ਮਾਇਆ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਹੈ, ਉਸ ਵਾਹਿਗੁਰੂ ਨੂੰ ਧਿਆਇਆ ਕਰ, ਉਹਨੂੰ ਚੇਤੇ ਕਰਿਆ ਕਰ, ਉਹਨੂੰ ਸਿਮਰਿਆ ਕਰ, ਉਹਦਾ ਸਿਮਰਨ ਕਰਿਆ ਕਰ, ਉਹਦੀ ਇਲਾਹੀ ਯਾਦ ਨੂੰ ਭੁੱਲਿਆ ਨਾ ਕਰ, ਵਾਹਿਗੁਰੂ ਨੂੰ ਕਦੇ ਨਾ ਭੁੱਲਣਾ, ਇਹੀ ਸਭ ਤੋਂ ਵੱਡਾ ਭਾਈ ਸਿਮਰਨ ਹੈ। ਇਸ ਦਾ ਹੀ ਉਪਦੇਸ਼ ਸਤਿਗੁਰੂ ਜੀ ਬਾਰ ਬਾਰ ਸਾਨੂੰ ਦੇ ਰਹੇ
ਹੈ।
ਇਸ ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕਿੰਨੀ।
ਜਿਹੜੀ ਥਾਂ ਤੇ ਜਿਹੜੇ ਸਰੀਰ ਵਿੱਚ ਵਾਹਿਗੁਰੂ ਦਾ ਸਿਮਰਨ ਭਇਆ ਪੈਦਾ ਹੋ ਗਿਆ, ਜਿਹਦੀ ਜ਼ਬਾਨ ਤੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਆ ਗਿਆ, ਮੂਲ ਮੰਤਰ ਵਸ ਗਿਆ, ਗੁਰਬਾਣੀ ਵਸ ਗਈ, ਨਿਤਨੇਮ ਕਰਨ ਲੱਗ ਪਿਆ, ਉੱਥੋਂ ਭਾਈ ਸਾਰੀਆਂ ਉਪਾਧੀਆਂ ਦੀ ਗਤ ਜਿਹੜਾ ਨਾਸ ਹੋ ਜਾਂਦਾ, ਗਤ ਨਾਮ ਨਾਸ ਦਾ ਹੈ। ਤਿੰਨ ਤਰ੍ਹਾਂ ਦੇ ਦੁੱਖ, ਆਦੀ ਵਿਆਧੀ ਉਪਾਧੀ, ਆਦੀ ਭਾਈ ਮਨ ਦੇ ਤਾਪ, ਵਿਆਧੀ ਸਰੀਰ ਦੇ ਰੋਗ, ਉਪਾਧੀ ਭਾਈ ਉੱਪਰੋਂ ਅਚਾਨਕ ਆ ਕੇ ਕੋਈ ਮੁਸੀਬਤ ਪੈ ਜਾਣੀ, ਇਹਨੂੰ ਪ੍ਰੇਤ ਪੀੜਾ ਦੇਵ ਪੀੜਾ ਵੀ ਕਹਿ ਦਿੰਦੇ ਆ ਵਿਦਵਾਨ, ਇਹਨੂੰ ਆਦੀ ਅਧਿਆਤਮ ਕਰਕੇ ਕਹਿੰਦੇ ਆ, ਔਰ ਆਦੀ ਭੂਤ, ਤੱਤਾਂ ਦੀ ਖਿਲਤ ਵਿਗੜ ਜਾਣੀ ਅੰਦਰੋਂ ਹੀ, ਬੈਕ ਆਫ ਰੁਦਰ ਵਿਗਾੜ ਤੋਂ ਬਿਮਾਰੀਆਂ ਲੱਗ ਜਾਣੀਆਂ, ਇਹਨੂੰ ਆਦੀ ਭੂਤ ਕਿਹਾ ਜਾਂਦਾ ਹੈ। ਅਤੇ ਆਦੀ ਦੌਰ ਦੇਵਤਾ ਦਾ ਬੰਨ, ਭੂਤ ਬੰਨ ਕਹਿ ਲਓ ਜਾਂ ਕੋਈ ਵੀ ਪੀੜਾ ਐਸੀ, ਇਹ ਸਾਰਿਆਂ ਦਾ ਨਾਸ ਹੋ ਜਾਂਦਾ ਜੇ ਬੰਦਾ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਏ। ਜਿਹੜੇ ਕੁਸ਼ਟਾਂ ਦੁੱਖਾਂ ਤੋਂ ਆਪਾਂ ਘਬਰਾਉਏ ਬੈਠੇ ਹਾਂ, ਜੇ ਬਈ ਉਹਦਾ ਸਿਮਰਨ ਕਰੋਗੇ, ਇਹ ਸਾਰੇ ਦੁੱਖ ਨਾਸ ਹੋ ਜਾਣਗੇ, ਤੇਰੇ ਕੱਟੇ ਜਾਣਗੇ।
ਵੱਡ ਭਾਗੀ ਹਰ ਜਪਨ,
ਵੱਡਿਆਂ ਭਾਗਾਂ ਵਾਲੇ ਐਸੇ ਹਰੀ ਦੇ ਨਾਮ ਨੂੰ ਜਪਦੇ ਆ, ਨਾਮ ਜਪਣ ਵਾਲਿਆਂ ਦੇ ਅੰਦਰੋਂ ਵੱਡੇ ਪੁਣੇ ਦੀ ਹੰਕਾਰ ਦੀ ਇੱਛਾ ਭਾਗੀ ਭੱਜ ਜਾਂਦੀ ਹੈ, ਨਾਸ ਹੋ ਜਾਂਦੀ ਹੈ, ਹੰਕਾਰ ਨਿਵਰਤ ਹੋ ਜਾਂਦਾ, ਮਿਟ ਜਾਂਦਾ ਹੈ ਉਹਨਾਂ ਦਾ।
ਜਨ ਨਾਨਕ ਕਾ ਗੁਰ ਇਹ ਮਤ ਜੀਨੀ,
ਜਨ ਪਿਆਰਿਆ ਧੰਨ ਗੁਰੂ ਨਾਨਕ ਸਾਹਿਬ ਨੇ, ਧੰਨ ਗੁਰੂ ਨਾਨਕ ਸਾਹਿਬ ਦੇ ਸਰੂਪ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ, ਇਹ ਮਤ ਗੁਰਾਂ ਨੇ, ਇਹ ਉਪਦੇਸ਼, ਇਹ ਸਿੱਖਿਆ ਤੈਨੂੰ ਦਿੱਤੀ ਹੈ ਕਿ ਨਾਮ ਜਪਣ ਦੀ, ਨਾਮ ਦੇ ਲੜ ਲਾਇਆ, ਅੰਮ੍ਰਿਤ ਦੀ ਦਾਤ ਦਿੱਤੀ ਕਲਮੀ ਵਾਲੇ ਸਤਿਗੁਰੂ ਨੇ, ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ, ਪੰਜਾਂ ਪਿਆਰਿਆਂ ਦੁਆਰਾ ਨਾਮ ਬਖਸ਼ਿਆ, ਇਸ ਕਰਕੇ ਗੁਰਸਿੱਖੀ ਦਾ ਉਪਦੇਸ਼ ਦਿੱਤਾ, ਇਹ ਜਿਹੜੀ ਗੁਰਮਤਿ ਦੀ ਮਤ ਸੁਭ ਸਿੱਖਿਆ ਤੈਨੂੰ ਦਿੱਤੀ
ਆ, ਭਵ ਜਲ ਕਰਨ,
ਨਾਮ ਦਾ ਉਪਦੇਸ਼ ਲੈ ਕੇ ਗੁਰਮਤਿ ਦੀ ਸਿੱਖਿਆ ਨੂੰ ਲੈ ਕੇ ਜਦੋਂ ਫਿਰ ਹਰੀ ਦੇ ਨਾਮ ਦਾ ਜਾਪ ਕਰੇਗਾ ਨਾ, ਸਿਮਰ ਨਹੀਂ ਹੁੰਦਾ ਕੋਈ ਗੱਲ ਨਹੀਂ, ਰਸਨਾ ਤਾਂ ਤੇਰੇ ਕੋਲ ਹੈ ਨਾ, ਰਸਨਾ ਨਾਲ ਹੀ ਜਾਪ ਕਰ ਲਿਆ ਕਰ, ਜਾਪ ਕਰਦਿਆਂ ਕਰਦਿਆਂ ਆਪੇ ਸਿਮਰਨ ਬਣ ਜਾਏਗਾ, ਉਹੀ ਸਿਮਰਨ ਫਿਰ ਅਲਾਹੀ ਯਾਦ ਬਣ ਜਾਏਗੀ ਵਾਹਿਗੁਰੂ ਦੀ। ਫਿਰ ਸੰਸਾਰ ਭੋਜਲ ਜਿਹੜਾ ਨਾ, ਉਹ ਵਿਕਾਰ, ਇਹ ਜਿਹੜਾ ਸੰਸਾਰ ਹੈ ਜਿੰਨਾ ਵੀ, ਇਹ ਭੈਦਾਇਕ ਹੈ, ਹਰ ਥਾਂ ਤੇ ਦੁੱਖ ਹੀ ਦੁੱਖ ਹੈ, ਪਦਾਰਥਾਂ ਦੇ ਜਾਲਣ ਸੰਸਾਰ ਰੂਪ ਸਮੁੰਦਰ ਭਰਿਆ ਹੋਇਆ, ਔਰ ਹਰ ਥਾਂ ਤੇ ਕਦਮ ਕਦਮ ਤੇ ਭੈ, ਇਹ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਤੂੰ ਸੁਖੈਮ ਤਰ ਜਾਏਗਾ, ਤੇਰੇ ਦੁੱਖਾਂ ਤੋਂ ਵੀ ਤੇਰਾ ਪਾਰ ਉਤਾਰਾ, ਦੁੱਖਾਂ ਦਾ ਵੀ ਨਾਸ ਹੋ ਜਾਏਗਾ, ਨਾਮ ਦੀ ਬੇੜੀ ਤੇ ਬੈਠ ਕੇ ਨਾ ਦੁੱਖਾਂ ਨੂੰ ਵੀ ਤਰ ਜਾਏਗਾ, ਜਮਾਂ ਦੇ ਦੁੱਖਾਂ ਨੂੰ ਵੀ, ਸੰਸਾਰ ਭੋਗਲ ਤੋਂ ਵੀ ਤਰ ਜਾਏਗਾ ਜੇ ਵਾਹਿਗੁਰੂ ਦੇ ਨਾਮ ਨੂੰ ਜਪੇਗਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰਾ ਹੀ ਪਰਮੇਸ਼ਰ ਦਾ ਨਾਮ ਹੈ ਭਾਈ, ਐਡਾ ਵੱਡਾ ਨਾਮ ਕਿਸੇ ਵੀ ਗ੍ਰੰਥ ਵਿੱਚ ਨਹੀਂ ਹੈ, ਧਾਰਮਿਕ ਗ੍ਰੰਥ ਸਾਰੇ ਸਨਮਾਨ ਯੋਗ ਹੈ। ਸਾਧ ਸੰਗਤ ਜੀ, ਗੁਰੂ ਸਾਹਿਬਾਨ ਨੇ ਸਾਡੇ ਤੇ ਕਿੱਡਾ ਪਰਉਪਕਾਰ ਕੀਤਾ। ਜਿਹੜੇ ਮਹਾਤਮਾ ਬੁੱਧ ਦੇ ਉਪਦੇਸ਼ ਸੀ ਨਾ ਤ੍ਰਿਪਿਟਕ ਗ੍ਰੰਥ, ਉਹਦੇ 150 ਸਾਲ ਬਾਅਦ ਬੋਧੀ ਭਿਕਸ਼ੂਆਂ ਨੇ ਉਹਦੇ ਜਾਣ ਤੋਂ ਬਾਅਦ ਲਿਖੀ ਹੈ। ਔਰ ਜਿਹੜੀ ਅੰਜੀਲ ਹੈ ਹਜ਼ਰਤ ਈਸਾ ਤੋਂ 60 ਸਾਲ ਬਾਅਦ ਇਬਰੂ ਭਾਸ਼ਾ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਨੇ ਲਿਖੀ ਹੈ। ਔਰ ਜਿਹੜੀ ਕੁਰਾਨ ਹਜ਼ਰਤ ਮੁਹੰਮਦ ਸਾਹਿਬ ਤੋਂ 30 ਸਾਲ ਉਹਨਾਂ ਦੇ ਮਾਤ ਲੋਕ ਦੇ ਜਾਣ ਤੋਂ ਬਾਅਦ ਹਜ਼ਰਤ ਉਮਰ ਨੇ ਲਿਖੀ ਹੈ। ਚਾਰੇ ਵੇਦ ਜਿਹੜੇ ਆ ਬ੍ਰਹਮਾ ਨੂੰ ਪਰਮੇਸ਼ਰ ਨੇ ਦਿੱਤੇ ਹੈ, ਇਹ ਵੀ ਕਹਿੰਦੇ ਬ੍ਰਹਮਾ ਨੇ ਨਹੀਂ ਲਿਖੇ, ਬਿਆਸ ਰਿਸ਼ੀ ਨੇ ਬਹੁਤ ਚਿਰ ਬਾਅਦ। ਗੀਤਾ ਵੀ ਕਦੋਂ ਉਚਾਰੀ? ਕੁਰਸ਼ੇਤਰ ਦੇ ਮੈਦਾਨ ਵਿੱਚ ਅਰਜਨ ਦੇ ਪ੍ਰਥਾਏ, ਪਰ ਬਹੁਤ ਚਿਰ ਬਾਅਦ ਬਿਆਸ ਨੇ ਉਹ ਗੀਤਾ ਦਾ ਸਾਰਾ ਗਿਆਨ ਲਿਖਿਆ ਗ੍ਰੰਥਾਂ ਦੇ ਅੰਦਰ। ਪਰ ਖਾਲਸਾ ਜੀ, ਇੱਕੋ ਇੱਕ ਦੁਨੀਆ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਹੈ। ਧੰਨ ਕਹੋ ਗੁਰ ਅਰਜਨ ਕਹੋ, ਜੇ ਨਾਮ ਕੋ ਖੋਲ ਦਿਖਾਓ ਖਜ਼ਾਨਾ, ਇਹ ਨਾਮ ਦਾ ਖਜ਼ਾਨਾ ਆਪਣੀ ਮੌਜੂਦਗੀ ਵਿੱਚ ਆਪ ਲਿਖਾਇਆ ਸੱਚੇ ਪਾਤਸ਼ਾਹ ਨੇ। ਇਹਦੀ ਪ੍ਰਮਾਣਿਕਤਾ ਤੇ ਇਹਦੀ ਅਥੈਂਟਿਕਤਾ ਤੇ ਕੋਈ ਉਂਗਲ ਨਹੀਂ ਚੱਕ ਸਕਦਾ ਦੁਨੀਆ ਦੇ ਵਿੱਚ, ਵੱਡੇ ਤੋਂ ਵੱਡਾ ਭਾਵੇਂ ਹੋ। ਬੜਿਆਂ ਨੇ ਯਤਨ ਕੀਤੇ, ਪਸੌੜੀਆਂ ਨੇ ਯਤਨ ਕੀਤੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਨੂੰ ਠੇਸ ਲਾਉਣ ਵਾਸਤੇ, ਆਖੇ ਆਹ ਬਾਣੀ ਨਹੀਂ, ਆਹ ਬਾਣੀ ਨਹੀਂ ਗੁਰੂ ਕੀ। ਪਰ ਸਾਧ ਸੰਗਤ ਜੀ, ਜਿਹੜੀ ਪ੍ਰਮਾਣਿਕਤਾ ਧੰਨ ਗੁਰੂ ਅਰਜਨ ਦੇਵ ਜੀ ਦੇ ਗਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਤਖ਼ਤ ਸ੍ਰੀ ਦਮਦਮਾ ਸਾਹਿਬ ਬਖਸ਼ਿਸ਼ ਕਰ ਦਿੱਤੀ, ਇਸ ਉੱਤੇ ਦੁਨੀਆ ਦੀ ਕੋਈ ਤਾਕਤ ਨਹੀਂ ਕੋਈ ਉਂਗਲ ਚੱਕ ਸਕੇ। ਇਦੋਂ ਵੱਡੀ ਪ੍ਰਮਾਣਿਕਤਾ ਕਿਸੇ ਵੀ ਧਰਮ ਗ੍ਰੰਥ ਦੀ ਨਹੀਂ, ਜਿਹੜੀ ਪ੍ਰਮਾਣਿਕਤਾ ਆਪ ਆਪਣੇ ਹੁੰਦਿਆਂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਗਏ ਹੈ। ਔਰ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਉਸੇ ਸਰੂਪ ਦਾ ਪਹਿਲਾ ਪ੍ਰਕਾਸ਼ ਕੀਤਾ। ਇਸ ਕਰਕੇ ਓਅੰਕਾਰ ਤੋਂ ਲੈ ਕੇ 18, 10, 20 ਤੱਕ ਗੁਰਸਿੱਖੋ, ਜਿੱਥੋਂ ਵੀ ਗੁਰਬਾਣੀ ਪੜ੍ਹੋ, ਸਾਰੀ ਗੁਰਬਾਣੀ ਨਾਮ ਸਰੂਪ ਹੈ, ਸਾਰੀ ਬਾਣੀ ਨਾਮ ਦਾ ਹੀ ਰੂਪ ਹੈ, ਤੇ ਨਾਮ ਪਰਮੇਸ਼ਰ ਦਾ ਰੂਪ ਹੈ। ਇਹ ਬਾਣੀ ਤੁਹਾਨੂੰ ਪਰਮੇਸ਼ਰ ਦੇ ਵਿੱਚ ਲੀਨ ਕਰਨ ਵਾਲੀ ਸ਼ਕਤੀ ਰੱਖਦੀ ਹੈ, ਸੰਸਾਰ ਦੇ ਦੁੱਖ ਮਿਟਣ ਦੇ ਸਮਰੱਥ ਹੈ। ਐਸੀ ਮਹਾਨ ਕਿਰਪਾ ਮੇਰੇ ਸਤਿਗੁਰੂ ਜੀ ਨੇ ਸਾਡੇ ਉੱਤੇ ਕੀਤੀ ਹੈ, ਆਪਾਂ ਸਤਿਗੁਰੂ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਕਰੀਏ। ਇਸ ਪਹਿਲੇ ਪ੍ਰਕਾਸ਼ ਗੁਰਪੁਰਬ ਤੇ ਅੱਜ ਮੈਂ ਦੇਖ ਰਿਹਾ ਸੀ ਆਉਂਦਿਆਂ, ਲੱਖਾਂ ਦੀ ਗਿਣਤੀ ਵਿੱਚ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਜ ਹਾਜ਼ਰੀ ਭਰ ਰਹੀ ਹੈ, ਲੱਖਾਂ ਦੀ ਗਿਣਤੀ। ਜਿੱਧਰ ਵੀ ਨਿਗਾਹ ਮਾਰੋ, ਸਾਰੇ ਰਸਤੇ ਸੰਗਤਾਂ ਦੇ ਭਰੇ, ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦਰਸ਼ਨ ਕਰਨ ਆ ਰਹੇ ਹੈ। ਭਾਗਾਂ ਵਾਲੇ ਹਾਂ ਭਾਈ ਆਪਾਂ, ਜਿਹਨਾਂ ਨੂੰ ਸਤਿਗੁਰੂ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਤੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਦੀ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਹੋਇਆ ਹੈ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਸਾਧ ਸੰਗਤ ਜੀ, ਆਪ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸਾਬਕਾ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਵੀ ਬੈਠੇ ਹੈ, ਹੋਰ ਵੀ ਸਾਰੇ ਪਤਵੰਤੇ ਗੁਰਮੁਖ ਬੈਠੇ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਜ਼ਰੂਰੀ ਬੇਨਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਨੂੰ ਮੁੱਖ ਰੱਖਦੇ ਹਾਂ, ਰਾਤ 7:30 ਤੋਂ ਲੈ ਕੇ 12 ਵਜੇ ਤੱਕ ਇੱਥੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਣਗੇ। 7:30 ਸ਼ਾਮ ਨੂੰ ਇਹ ਦੀਵਾਨ ਸਮਾਗਮ ਸ਼ੁਰੂ ਹੋਏਗਾ, ਰਾਤ 12 ਵਜੇ ਤੱਕ ਚੱਲੇਗਾ। ਸਾਰੀਆਂ ਸੰਗਤਾਂ ਨੇ ਭਾਈ ਹੁਣ ਹਮਾ ਕੇ ਦਰਸ਼ਨ ਦੇਣੇ, ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ, ਮੁੜ ਭਾਗੀ ਹਰ ਜਪਨਾ, ਜਨ ਆਨੰਦ ਕੋ ਗੁਰੇ ਮਤ ਦੀਨੀ, ਜਪ ਹਰ ਭਗਤ ਲਤਾਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।